सतगुर राख लिए छड़ा तू गुर पिता तू है गुर माता तू गुर बंदप मेरा सखा सखा तू गुर पिता तू है गुर माता तू गुर बंदप मेरा सखा सखा परम सम्मान योग साहिब श्री गुरु ग्रंथ साहिब सच्चे पातशाह जी दी पावन पवित्र हाजूरी अंदर सुभायमान गुरु सवारे सत संगी जनों सतगुरां दी पावन पवित्र हाजूरी अंदर आप जी सन्मान योग भाई साहब जी तो अमृत गुरबाणी दा कीर्तन सरवण कर रहे सी। दास देरी दी पहला ही खिमा मंग लवे क्योंकि संगत नू इंतजार नहीं करवाना चाहिदा सी। विच संगत हर प्रभ वसै जियो कृपा करियो खिमा करियो आप सिर ते मेर परा हाथ रखो। धन गुरु ग्रंथ साहिब जी दी पवित्र गुरबाणी विचों जितनी को सतगुरु जी मत सुमत बख्शन गुरमत विचारां दी सांझ पा सकीए करो कृपा गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत गुरबाणी ने वार वार चेते दे ऊपर बहुत जोर दिता है याद करन ते बहुत ज्यादा जोर दिता है। भावें शरीरां दा एक धर्म है ਕਿ ਜਨਮ ਮਿਲਦਾ ਸਰੀਰ ਖੋਂਦ ਵਿੱਚ ਆਉਂਦਾ ਪਰ ਐਸਾ ਵਕਤ ਵੀ ਪਰਮਾਤਮਾ ਨੇ ਸਰੀਰ ਦੇ ਖੋਂਦ ਨਾਲ ਹੀ ਲਿਖ ਦਿੱਤਾ ਕਿ ਜਦੋਂ ਇਸ ਤਨ ਨੇ ਇਸ ਸਰੀਰ ਨੂੰ ਛੱਡ ਦੇਣਾ ਸਰੀਰ ਬਣਦੇ ਨੇ ਵਿਣਸਦੇ ਨੇ ਪਰ ਯਾਦਾਂ ਇੱਕ ਐਸੀਆਂ ਨੇ ਜਿਹੜੀਆਂ ਸਰੀਰ ਦੀ ਅਣਹੋਂਦ ਤੋਂ ਬਾਅਦ ਵੀ ਕਾਇਮ ਰਹਿੰਦੀਆਂ ਜਿਸ ਨੂੰ ਆਪਾਂ ਚੇਤਾ ਕਹਿ ਲਈਏ ਸਿਮਰਨ ਕਹਿ ਲਈਏ ਜਾਂ ਸ਼ਬਦ ਹੋਰ ਸੌਖਾ ਚਿੰਤਨ ਵਰਤ ਲਈਏ ਚੇਤਾ ਇੱਕ ਐਸਾ ਹੈ ਕਿ ਜਿਹੜਾ ਸਾਨੂੰ ਉਸ ਦੇ ਨਾਲ ਜੋੜ ਕੇ ਰੱਖਦਾ ਕੋਈ ਵੀ ਸਾਡੇ ਚੇਤੇ ਵਿੱਚ ਹੋਵੇ ਉਹ ਸਾਡੇ ਲਈ ਜੀਵਤ ਹੈ ਪਰ ਜਿਹੜਾ ਸਾਡੇ ਚੇਤੇ ਵਿੱਚੋਂ ਵਿਸਰ ਜਾਏ ਉਹਦੇ ਖੁੰਦਿਆਂ ਹੋਇਆਂ ਵੀ ਅਸੀਂ ਉਸ ਦੀ ਖੋਂਦ ਨੂੰ ਸਵੀਕਾਰ ਦੇਵੇ। ਥੋੜਾ ਜਿਹਾ ਇਸ ਨੂੰ ਸੰਖੇਪ ਜਿਹੇ ਸ਼ਬਦਾਂ ਵਿੱਚ ਮੈਂ ਦੌਰਾਨ ਲੱਗਾ ਕਿ ਆਪਾਂ ਇਸ ਵਕਤ ਸਤਿਗੁਰੂ ਦੇ ਦਰਬਾਰ ਵਿੱਚ ਬੈਠੇ ਹਾਂ ਤੇ ਪਤਾ ਨਹੀਂ ਇਸ ਧਰਤੀ ਤੇ ਇਸ ਵਕਤ ਕਿੰਨੇ ਕੁ ਬੱਚੇ ਜਿਹੜੇ ਨੇ ਇੱਕ ਸੈਕਿੰਡ ਦੇ ਵਿੱਚ ਜਨਮ ਲੈ ਰਹੇ ਕੇਵਲ ਇਸ ਮੁਲਕ 'ਚ ਨਹੀਂ ਸਾਰੀ ਧਰਤੀ ਵਿੱਚ ਇਸ ਵਕਤ ਪਤਾ ਨਹੀਂ ਕਿਤਨੇ ਕੁ ਬੱਚਿਆਂ ਦੀ ਇੱਕ ਸੈਕਿੰਡ ਵਿੱਚ ਪੈਦਾਇਸ਼ ਹੋ ਰਹੀ ਹੈ ਤੇ ਇੱਕ ਸੈਕਿੰਡ ਦੇ ਅੰਦਰ ਪਤਾ ਨਹੀਂ ਕਿੰਨਿਆਂ ਕੁ ਦੀ ਮੌਤ ਹੋ ਰਹੀ ਹੈ ਪਰ ਸਾਡੇ ਉੱਪਰ ਨਾ ਤਾਂ ਕਿਸੇ ਜਨਮ ਦਾ ਪ੍ਰਭਾਵ ਪੈ ਰਿਹਾ ਨਾ ਕਿਸੇ ਦੀ ਮੌਤ ਦਾ ਪੈ ਰਿਹਾ ਕਿਉਂ ਕਿਉਂਕਿ ਜਿਹਦੇ ਨਾਲ ਚੇਤੇ ਕਰਕੇ ਸਾਡਾ ਸੰਬੰਧ ਹੀ ਨਹੀਂ ਸਾਡੇ ਵਾਸਤੇ ਜਨਮ ਵੀ ਨਹੀਂ ਤੇ ਉਹ ਮੌਤ ਵੀ ਨਹੀਂ ਕਿਉਂਕਿ ਜਿਸ ਨਾਲ ਸਾਡਾ ਚੇਤਾ ਜੁੜਿਆ ਅੰਦਰ ਜੁੜਿਆ ਜਿਸ ਨਾਲ ਸਾਡਾ ਸੰਬੰਧ ਹੈ ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ ਕਹਿਣ ਲੱਗੇ ਸਭ ਤੋਂ ਵੱਡੀ ਗੱਲ ਕਿ ਇਨਸਾਨ ਨੂੰ ਵਾਰ ਵਾਰ ਯਾਦ ਕਰਾਇਆ ਕਿ ਤੂੰ ਪਰਮਾਤਮਾ ਨੂੰ ਚੇਤੇ ਕਰ ਆਪਣੇ ਪਿਛੋਕਰ ਨੂੰ ਚੇਤੇ ਕਰ ਉਸ ਪਰਮਾਤਮਾ ਨੂੰ ਯਾਦ ਕਰ ਤੇ ਫਿਰ ਜਿੱਥੇ ਚੇਤਾ ਭੁੱਲ ਜਾਏ ਉੱਥੇ ਮਾਇਆ ਵਿਆਪ ਜਾਂਦੀ ਏ ਜਿੱਥੇ ਸਾਈ ਚੇਤੇ ਆ ਜਾਏ ਉੱਥੇ ਪਰਮਾਤਮਾ ਆਪ ਬਖਸ਼ ਕਰਕੇ ਵਿੱਚ ਵਰਦਾ। ਸਿਰ ਮੈਂ ਤਿੰਨ ਕੁ ਸ਼ਬਦ ਚੁਣੇ ਨੇ ਜਿਹੜੇ ਆਪ ਨਾਲ ਸਾਂਝੇ ਕਰਨੇ ਚਾਹਨਾ ਤੇ ਤਿੰਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੇ ਤਿੰਨਾਂ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਨੇ ਚਿੱਤ ਤੇ ਚੀਤ ਦਾ ਬੜਾ ਜ਼ਿਕਰ ਕੀਤਾ। ਪਿਛਲੇ ਦਿਨੀ ਦਾਸ ਅਰਜ਼ ਕਰਕੇ ਆਇਆ ਕਿ ਅੰਦਰ ਦੀ ਇੱਕ ਤੀਬਰ ਇੱਛਾ ਹੈ ਬੰਦੇ ਦੀ ਕਿ ਮੇਰਾ ਉਧਾਰ ਹੋ ਜਾਏ ਮੇਰਾ ਪਾਰ ਉਤਾਰਾ ਹੋ ਜਾਏ ਜਾਂ ਇਉਂ ਕਹਿ ਲਓ ਪ੍ਰਭੂ ਨੂੰ ਮਿਲਣੀ ਉਤਾਵਲਾ ਉਹਦੇ ਵਿੱਚ ਅਭੇਦ ਹੋਣ ਦੇ ਲਈ ਤਰੱਦਦ ਪਿਆ ਕਰਦਾ ਪਰ ਸਰੀਰ ਜਿਹੜਾ ਹੈ ਉਹ ਧਰਮ ਅਸਥਾਨ ਤੇ ਬਹੁ ਗਿਣਤੀ ਵਿੱਚ ਸਰੀਰ ਆਉਂਦੇ ਨੇ ਪਰ ਜਿਸ ਨੂੰ ਮਿਲਾਉਣਾ ਚਾਹੁੰਦੇ ਆ ਉਹ ਕਈ ਵਾਰੀ ਉੱਥੇ ਹਾਜ਼ਰ ਹੀ ਨਹੀਂ ਹੁੰਦਾ। ਮਿਲਾਉਣਾ ਕਿਸ ਨੂੰ ਹੈ? ਸਰੀਰ ਤਾਂ ਬਿਨਸਨ ਹਾਰੇ ਇਹ ਅੱਜ ਮਿਲਿਆ ਕੱਲ ਨੂੰ ਇਸਨੇ ਬਿਨਸ ਜਾਣਾ ਪਰ ਜਿਹੜਾ ਉਹਦੇ ਤੋਂ ਵਿਛੜ ਕੇ ਆਇਆ ਜਿਹਨੂੰ ਆਪਾਂ ਮਿਲਾਉਣਾ ਚਾਹੁੰਦੇ ਹਾਂ ਬੋਡੀ ਤਾਂ ਗੁਰੂ ਦੁਆਰੇ ਆ ਕੇ ਬੈਠ ਜਾਂਦੀ ਏ ਜਿਹਨੇ ਮਿਲਣਾ ਹੁੰਦਾ ਉਹ ਬਾਹਰ ਕਿਤੇ ਤੁਰਿਆ ਫਿਰਦਾ ਤੇ ਤਰਲਾ ਅੰਦਰ ਮਾਰਦਾ ਪਿਆ ਕਿਤੇ ਮਿਲ ਪਈਏ। ਸਭ ਤੋਂ ਪਹਿਲਾਂ ਤਾਂ ਉਹਨੂੰ ਲੈ ਕੇ ਆ ਜਿਹਨੇ ਆਪ ਮਿਲਣਾ ਹੋਇਆ। ਜਿਸ ਨੇ ਮਿਲਣਾ ਹੈ ਉਹ ਤਾਂ ਬਾਹਰ ਹੈ, ਸਿਰਫ ਸਰੀਰ ਆਇਆ ਫਿਜ਼ੀਕਲ ਤੌਰ ਤੇ ਗੁਰੂ ਜੀ ਕੋਲ ਆਏ, ਪਰ ਇਹਦਾ ਆਉਣਾ ਵੀ ਮਾੜੀ ਗੱਲ ਨਹੀਂ, ਇਹਨੂੰ ਨੈਗੇਟਿਵ ਨਾ ਲਿਜਾਈਏ। ਇਹ ਆਉਂਦਾ ਰਹੇਗਾ ਤੇ ਕਿਤੇ ਪ੍ਰੇਮ ਨਾਲ ਮਿਲ ਕੇ ਭਟਕਦਾ ਹੋਇਆ ਵੀ ਕਿਤੇ ਘਰ ਵਿੱਚ ਆ ਜਾਏ, ਵਾਪਸ ਆਏਗਾ। ਪਰ ਜਿੱਥੇ ਚੇਤਾ ਆ ਜਾਏ ਹਜ਼ੂਰ ਕਹਿੰਦੇ ਨੇ ਉੱਥੇ ਸੁੱਖ ਹੈ ਤੇ ਜਿੱਥੇ ਚੇਤਾ ਵਿਸਰ ਜਾਏ ਉੱਥੇ ਹੀ ਦੁੱਖ ਹੈ। ਤੇ ਕੁਝ ਚੀਜ਼ਾਂ ਐਸੀਆਂ ਨੇ ਜਿਹੜਾ ਚੇਤਾ ਭੁਲਾਉਂਦੀਆਂ ਨੇ, ਉਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸ਼ਬਦ ਵਿੱਚ ਹੀ ਹਜ਼ੂਰ ਨੇ ਕੀਤਾ। ਤਿੰਨ ਸ਼ਬਦ ਸਿਰਫ ਚੁਣੇ ਨੇ, ਬੈਠੇ ਹੀ ਮਨ ਚ ਆਇਆ। ਇੱਕ ਸ੍ਰੀ ਰਾਗ ਦਾ ਪਹਿਲਾ ਸ਼ਬਦ, ਦੂਸਰਾ ਰਾਮਕਲੀ ਰਾਗ ਦਾ ਭਗਤ ਨਾਮਦੇਵ ਜੀ ਦਾ ਸ਼ਬਦ ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਧੰਨ ਗੁਰੂ ਅਰਜੁਨ ਦੇਵ ਜੀ ਦੇ ਸ਼ਬਦ ਦੇ ਚਾਰ ਪਦ ਤੇ ਜਿਨ੍ਹਾਂ ਵਿੱਚ ਸ਼ਬਦ ਚੀਤ ਤੇ ਚਿੱਤ ਜ਼ਰੂਰ ਆਏਗਾ। ਫਿਰ ਬੇਨਤੀ ਸ਼ਬਦ ਕਹਿ ਦਿਆਂ ਕਿ ਉਸਨੂੰ ਵਾਰ ਵਾਰ ਚੇਤੇ ਕਰ, ਪਰ ਸਾਚੇ ਵਿੱਚ ਜਿਹਨੂੰ ਚੇਤੇ ਕਰਨੇ ਆ ਉਹ ਫਿਰ ਚੇਤੇ ਵਿੱਚੋਂ ਵਿਸਰ ਜਾਂਦਾ। ਚਾਰ ਬਾਤਾਂ ਐਸੀਆਂ ਨੇ ਜਿਹੜੀਆਂ ਕਿਸੇ ਸਕੂਲ ਵੀ ਸਿੱਖਣੀਆਂ ਨਹੀਂ ਪੈਂਦੀਆਂ, ਉਹ ਸਰੀਰ ਦਾ ਧਰਮ ਹੀ ਚੇਤੇ ਵਿੱਚ ਆਪਣੇ ਆਪ ਰਹਿੰਦੀਆਂ। ਅੱਜ ਤੱਕ ਦੇਖੋ ਪਰਿਵਾਰ ਦੇ ਮੈਂਬਰ ਅਸੀਂ ਘਰ ਵਿੱਚ ਇਕੱਠੇ ਰਹਿੰਦੇ ਹਾਂ, ਪਰ ਕਦੀ ਕਿਸੇ ਨੇ ਬੱਚੇ ਨੂੰ ਇਸ ਕਰਕੇ ਸਕੂਲ ਵਿੱਚ ਨਹੀਂ ਭੇਜਿਆ ਕਿ ਇਹਨੂੰ ਰੋਟੀ ਦਾ ਚੇਤਾ ਭੁੱਲ ਜਾਂਦਾ ਹੈ, ਇਹਨੂੰ ਤਾਲੀਮ ਦਿਓ ਇਹਨੂੰ ਖਾਣੇ ਦਾ ਚੇਤਾ ਰਹਿ ਜਾਏ। ਕਦੀ ਕੋਈ ਸਕੂਲ ਚ ਨੀ ਗਿਆ, ਖਾਣਾ ਤਾਂ ਭੁੱਲਦਾ ਹੀ ਨਹੀਂ। ਭੁੱਖ ਜਦੋਂ ਲੱਗਦੀ ਏ ਖਾਣਾ ਤਾਂ ਆਪਣੇ ਆਪ ਚੇਤੇ ਆ ਜਾਂਦਾ। ਪਿਆਸ ਲੱਗੇ ਕਿਸੇ ਨੇ ਨੀ ਕਿਹਾ ਵੀ ਇਹਨੂੰ ਚੇਤੇ ਕਰਾਓ, ਇਹਨੂੰ ਪਾਣੀ ਦਾ ਚੇਤਾ ਨੀ ਰਹਿੰਦਾ। ਯਾਦ ਰੱਖੋ, ਪਿਆਸ ਲੱਗੇ ਪਾਣੀ ਚੇਤੇ ਆ ਜਾਂਦਾ, ਭੁੱਖ ਲੱਗੇ ਖਾਣਾ ਚੇਤੇ ਆ ਜਾਂਦਾ। ਵੀਕਐਂਡ ਹੋਵੇ ਬੰਦੇ ਨੂੰ ਹੱਸਣਾ ਖੇਡਣਾ ਵੀ ਚੇਤੇ ਵਿੱਚ ਰਹਿੰਦਾ ਹੈ। ਤੇ ਮਹਾਰਾਜ ਕਹਿੰਦੇ ਨੇ ਜਦੋਂ ਨੀਂਦ ਆਵੇ ਕਦੀ ਚੇਤੇ ਨੀ ਕਰਾਇਆ। ਸੱਚ ਇਹ ਨੀਂਦ ਤਾਂ ਸੂਲੀ ਉੱਤੇ ਵੀ ਆ ਜਾਂਦੀ ਏ। ਖਾਣਾ ਪੀਣਾ ਹੱਸਣਾ ਸੌਣਾ, ਇਹ ਚਾਰ ਗੱਲਾਂ ਚੇਤੇ ਚ ਨੇ, ਬਿਨਾਂ ਚੇਤੇ ਕਰਾਇਆ ਵੀ ਯਾਦ ਨੇ। ਖਾਣਾ ਪੀਣਾ ਹੱਸਣਾ ਸੌਣਾ, ਪਰ ਦੋ ਚੇਤੇ ਵਿੱਚ ਨਹੀਂ। ਜੇ ਗੁਰਮੁਖੋ ਵਿਸਰ ਗਿਆ ਹੈ ਮਰਨਾ, ਮੌਤ ਚੇਤੇ ਵਿੱਚ ਨਹੀਂ ਰਹਿੰਦੀ। ਖਾਣਾ ਹੈ ਚੇਤੇ, ਪਾਣੀ ਹੈ ਚੇਤੇ, ਹੱਸਣਾ ਹੈ ਯਾਦ, ਸੌਣਾ ਹੈ ਯਾਦ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਤੇ ਜਦੋਂ ਮਰਨਾ ਵਿਸਰ ਜਾਏ ਫਿਰ ਇੱਕ ਹੋਰ ਵਿਸਰ ਜਾਂਦਾ। ਉਹਨੂੰ ਸਾਹਿਬ ਨੇ ਕਿਹਾ ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣ। ਇੱਕ ਮੌਤ ਵਿਸਰ ਗਈ ਤੇ ਦੂਜਾ ਖਸਮ ਉਹ ਵਿਸਰ ਗਿਆ, ਸਾਈਂ ਦੀ ਯਾਦ ਭੁੱਲ ਗਈ। ਤਾਂ ਹੀ ਤਾਂ ਸਤਿਗੁਰੂ ਵਾਰ ਵਾਰ ਸਾਨੂੰ ਹੋਰ ਕੁਛ ਨੀ ਕਹਿੰਦੇ, ਕਹਿੰਦੇ ਚੇਤਾ ਕਰ, ਤੂੰ ਯਾਦ ਕਰ। ਤੇ ਬੰਦੇ ਨੂੰ ਵਾਰ ਵਾਰ ਜਿਵੇਂ ਕੋਈ ਯਾਦਾਸ਼ਤ ਸ਼ਕਤੀ ਕਿਸੇ ਦੀ ਚਲੀ ਜਾਏ ਤੇ ਡਾਕਟਰ ਕੋਲ ਜਾਓ, ਉਹ ਜਿਹੀਆਂ ਗੱਲਾਂ ਕਰੇਗਾ, ਵਾਰ ਵਾਰ ਉਹਦੇ ਪਰਿਵਾਰ ਦਾ ਨਾਮ ਲਏਗਾ, ਉਹੋ ਜਿਹਾ ਦ੍ਰਿਸ਼ ਸੁਣਾਏਗਾ। ਇਹਦਾ ਮਤਲਬ ਕਿ ਕਿਤੇ ਉਹਨੂੰ ਪੁਰਾਣੀ ਯਾਦ ਸ਼ਕਤੀ ਚੇਤਾ ਸ਼ਕਤੀ ਆ ਜਾਏ। ਜਿਹਨੂੰ ਬਾਹਰ ਦੀ ਚੇਤਾ ਸ਼ਕਤੀ ਗੁੰਮ ਹੋ ਜਾਏ, ਆਪਾਂ ਕਹਿੰਦੇ ਹਾਂ ਵਿਚਾਰਾ ਬਿਮਾਰ ਏ, ਸਮਝ ਕੋਈ ਨਹੀਂ। ਪਰ ਸੱਚ ਇਹ ਵੇ ਅੰਦਰੂਨੀ ਤੌਰ ਤੇ ਜ਼ਿਆਦਾ ਲੋਕ ਬਿਮਾਰ ਹੀ ਨੇ। ਧਨ ਪਦਾਰਥ ਪਰਿਵਾਰ ਚੇਤੇ ਵਿੱਚ ਨੇ, ਜਿਹਨੂੰ ਚੇਤੇ ਕਰਨਾ ਉਹ ਚੇਤੇ ਵਿੱਚੋਂ ਵਿਸਰਿਆ ਹੋਇਆ, ਉਹਦੀ ਯਾਦ ਨਹੀਂ। ਇੱਥੇ ਹੋਰ ਇੱਕ ਬੇਨਤੀ, ਕੁਝ ਚੀਜ਼ਾਂ ਐਸੀਆਂ ਨੇ ਜਿਹੜਾ ਚੇਤਾ ਭੁਲਾਉਂਦੀਆਂ। ਆਪ ਰੋਜ਼ ਦੀ ਬਾਣੀ ਸੁਣਨ ਵਾਲੇ, ਬਾਣੀ ਪੜ੍ਹਨ ਵਾਲੇ ਬੈਠੇ ਹੋ, ਜ਼ਿਆਦਾ ਕੋਈ ਮੈਂ ਇੰਨੀ ਕੋਈ ਵਿਦਵਤਾ ਦੀ ਗੱਲ ਕਰਾਂ ਜੋ ਗੁਰੂ ਸਾਹਿਬ ਨੇ ਬਾਣੀ ਸਮਝਾਇਆ। ਇੱਕ ਚਾਮ, ਦੂਸਰਾ ਦਾਮ, ਤੀਸਰਾ ਕਾਮ ਤੇ ਚੌਥਾ ਨਾਮ। ਫਿਰ ਸ਼ਬਦ ਕਹਿੰਦੇ ਆ, ਦਾਨ, ਚਾਮ, ਕਾਮ ਔਰ ਨਾਮ। ਇਹ ਚਾਰ ਸ਼ਬਦ ਐਸੇ ਨੇ ਜਿਹੜੇ ਅਕਸਰ ਇਨਸਾਨ ਨੂੰ ਪਰਮਾਤਮਾ ਦਾ ਚੇਤਾ ਭੁਲਾ ਦਿੰਦੇ। ਚਮੜੀ ਦੇਖ ਕੇ ਵੀ ਚੇਤਾ ਭੁੱਲਦਾ ਹੈ, ਦਾਨ ਦਾ ਅਰਥ ਹੈ ਦਮੜੀ ਦੇਖ ਕੇ ਵੀ ਚੇਤਾ ਭੁੱਲਦਾ, ਤੇ ਜਦੋਂ ਆਪਣਾ ਨਾਮ ਕਮਾਣ ਦੀ ਭੁੱਖ ਆ ਜਾਏ ਫਿਰ ਰੱਬ ਦਾ ਨਾਮ ਵੀ ਚੇਤੇ ਵਿੱਚੋਂ ਵਿਸਰ ਜਾਂਦਾ। ਤੇ ਜਦੋਂ ਅੰਦਰ ਕਾਮਨਾਵਾਂ ਦੀ ਯਾਦ ਹੀ ਆਉਂਦੀ ਰਹੇ, ਜਿੱਥੇ ਕਾਮ ਦੀ ਯਾਦ ਆ ਜਾਏ ਉੱਥੇ ਰਾਮ ਦੀ ਯਾਦ ਕਿੱਥੇ ਆਉਣੀ। ਪਹਿਲੇ ਸ਼ਬਦ ਵਿੱਚ ਸਤਿਗੁਰੂ ਨੇ ਚਾਰ ਬਚਨ ਕੀਤੇ, ਕਹਿਣ ਲੱਗੇ ਦਮੜੀ, ਚਮੜੀ, ਕਾਮ ਔਰ ਨਾਮ। ਕਾਮ ਦਰਜ ਕਾਮਣਾ, ਪਰ ਇਹ ਨਹੀਂ ਕਿਹਾ ਕਿ ਜੋ ਕੁਝ ਤੂੰ ਲੋਚਦਾ ਤੈਨੂੰ ਨਾ ਮਿਲੇ। ਧੰਨ ਗੁਰੂ ਨਾਨਕ ਸਾਹਿਬ ਦਾ ਪਹਿਲਾ ਬੋਲ ਹੈ ਗੁਰੂ ਗ੍ਰੰਥ ਸਾਹਿਬ, ਤੁਹਾਨੂੰ ਸਭ ਨੂੰ ਸ਼ਬਦ ਚੇਤੇ ਵੇ, ਕਿਉਂਕਿ ਪਹਿਲਾਂ ਅਸੀਂ ਜਪ ਪੜ੍ਹਨੇ ਆ, ਫਿਰ ਸੌ ਦਰ ਪੜ੍ਹਨੇ ਆ, ਸੌ ਦਰ ਤੋਂ ਬਾਅਦ ਸੌ ਪੁਰਖ ਪੜ੍ਹਨੇ ਆ, ਤੇ ਸੌ ਪੁਰਖ ਤੋਂ ਬਾਅਦ ਫਿਰ ਸੋਹਿਲਾ ਆਉਂਦਾ। ਸਰਲੇਖ ਇਸ ਤਰ੍ਹਾਂ ਹੈ ਨਾ, ਚਾਰ ਸਰਲੇਖ ਸ੍ਰੀ ਰਾਗ ਤੋਂ ਪਹਿਲਾਂ ਇਹ ਨੇ, ਪਹਿਲਾ ਜਪ, ਫਿਰ ਸੌ ਦਰ, ਫਿਰ ਸੌ ਪੁਰਖ ਤੇ ਚੌਥਾ ਸੋਹਿਲਾ। ਮਹਾਰਾਜ ਕਹਿੰਦੇ ਨੇ ਇਹਨਾਂ ਸਰਲੇਖਾਂ ਵਿੱਚ ਵੀ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰਲੇਖ ਨੇ ਨਾ ਬਾਣੀ ਦੇ, ਇਹਦੇ ਵਿੱਚ ਵੀ ਤਾਂ ਜੀਵਨ ਰੱਖਿਆ ਹੈ। ਇਹ ਕੇਵਲ ਲਿਖਣ ਮਾਤਰ ਨਹੀਂ। ਇਹ ਖਿੰਨਵੇਂ ਵਿੱਚੋਂ ਨਿਕਲ ਕੇ ਬੇਨਤੀ ਕਰਦੇ ਹਾਂ ਕਿ ਜਿਸ ਕੋਲ ਜਪ ਹੈ ਉਹ ਸੌ ਦਰ ਤੱਕ ਜ਼ਰੂਰ ਪਹੁੰਚੇਗਾ। ਧਿਆਨ ਦਿਆ ਜੀ, ਜਪ ਹੈ ਤੇ ਸੌ ਦਰ ਲੱਭੇਗਾ, ਤੇ ਦਰ ਤੇ ਵਿੱਚੋਂ ਲੰਘੇਗਾ ਤੇ ਸੌ ਪੁਰਖ ਮਿਲੇਗਾ। ਪਹਿਲਾਂ ਜਪ, ਫਿਰ ਸੌ ਦਰ, ਸੌ ਦਰ ਤੋਂ ਬਾਅਦ ਸੌ ਪੁਰਖ, ਤੇ ਜਿਹੜਾ ਸੌ ਪੁਰਖ ਵਿੱਚ ਸਮਾ ਜਾਏ ਸੱਚ ਇਹ ਉਹਦੇ ਮੌਤ ਵੀ ਉਹਦੇ ਲਈ ਸੋਹਿਲਾ ਬਣ ਜਾਂਦੀ ਹੁੰਦੀ, ਖੁਸ਼ੀ ਦਾ ਗੀਤ ਹੈ। ਹੁਣ ਉਸ ਤੋਂ ਬਾਅਦ ਅਸੀਂ ਸ਼ਬਦ ਪੜ੍ਹਨੇ ਹਾਂ, ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ। ਉਸ ਵਿੱਚ ਗੁਰੂ ਨਾਨਕ ਸਾਹਿਬ ਨੇ ਚਾਰ ਬਚਨ ਕਹੇ। ਪਹਿਲਾ ਜ਼ਿਕਰ ਹਜ਼ੂਰ ਨੇ ਕੀਤਾ ਘਰ ਦਾ, ਦੂਸਰਾ ਜ਼ਿਕਰ ਕੀਤਾ ਘਰ ਵਿੱਚ ਰਹਿਣ ਵਾਲਿਆਂ ਦਾ, ਤੀਸਰਾ ਜ਼ਿਕਰ ਕੀਤਾ ਬਾਹਰ ਮੁਖੀ ਸਾਧਨਾ ਕਰ ਰਹੇ ਨੇ ਪਰ ਅੰਦਰ ਦੀ ਇਕਾਗਰਤਾ ਵਿੱਚੋਂ ਕੁਛ ਲੱਭ ਜਾਏ, ਤੇ ਕਈ ਵਿੱਚ ਅੰਦਰੋਂ ਲੱਭੇ ਹੋਏ ਉਸ ਇਕਾਗਰਤਾ ਦੇ ਗਿਆਨ ਵਿੱਚ ਜੁੜ ਕੇ ਵੀ ਬੰਦਾ ਰੱਬ ਨੂੰ ਭੁੱਲ ਜਾਂਦਾ। ਫਿਰ ਮੈਂ ਸ਼ਬਦ ਦੁਹਰਾਵਾਂਗਾ। ਤੇ ਚੌਥਾ ਹੈ ਕਿ ਇਨਸਾਨ ਪਦਾਰਥ, ਪਦ, ਐਸ਼ਵਰਜ, ਰਾਜ ਪਦਵੀ, ਅਸੀਂ ਪਹਿਲਾ ਵਚਨ ਪੜ੍ਹੀਏ ਸਤਿਗੁਰੂ ਦਾ ਤੇ ਚਾਰਾਂ ਪਦਿਆਂ ਦੇ ਅਖੀਰ ਵਿੱਚ ਇੱਕੋ ਗੱਲ ਕਹੀ, ਚੇਤੇ ਵਿੱਚੋਂ ਨਾ ਵਿਸਰ ਜਾਏ। ਵਚਨ ਕਹੇ ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਗੁਹੈ ਜੜਾਉ। ਜੇ ਘਰ ਮੋਤੀਆਂ ਦੇ ਬਣੇ ਹੋਣ, ਮੋਤੀ ਚਿਣ ਚਿਣ ਕੇ ਦੀਵਾਰਾਂ ਖੜੀਆਂ ਕੀਤੀਆਂ ਹੋਣ, ਇਹਨਾਂ ਕੁਛ ਪਰਮਾਤਮਾ ਤੈਨੂੰ ਧਨ ਪਦਾਰਥ ਦੇ ਦੇ। ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਗੁਹੈ ਜੜਾਉ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਉ, ਮਤ ਦੇਖ ਭੁੱਲਾ ਵਿਸਰੈ ਤੇਰਾ ਚੇਤਨਾ ਆਵੇ ਨਾ। ਦੇਖੋ ਚਾਰਾਂ ਪਦਿਆਂ ਦੇ ਅਖੀਰ ਇੱਕੋ ਤੁਕ ਨਾਲ ਸੰਪੰਨਤਾ ਕੀਤੀ, ਮਤ ਦੇਖ ਭੁੱਲਾ ਵਿਸਰੈ ਤੇਰਾ ਚੇਤਨਾ ਆਵੇ ਨਾ। ਫੇ ਪਰਮਾਤਮਾ ਜੇ ਮੋਤੀਆਂ ਦੇ ਘਰ ਹੋਣ, ਕੀਮਤੀ ਰਤਨ ਜੜੇ ਹੋਣ, ਉਹਦੇ ਵਿੱਚ ਕੇਸਰ ਕੁੰਗੂ ਚੰਦਨ ਦਾ ਲੇਪਣ ਹੋਵੇ, ਇੰਨਾ ਕੀਮਤੀ ਘਰ ਲੈ ਕੇ ਵੀ ਇੱਕ ਕਿਰਪਾ ਕਰੀ, ਘਰ ਮੇਰੇ ਰਹਿਣ ਵਾਸਤੇ ਤੂੰ ਦਿੱਤਾ, ਮਾਲਕ ਉਸ ਘਰ ਵਿੱਚ ਰਹਿ ਕੇ ਤੇਰੀ ਯਾਦ ਨਾ ਕਿਤੇ ਵਿਸਰ ਜਾਏ, ਤੇਰਾ ਚੇਤਾ ਨਾ ਭੁੱਲ ਜਾਏ। ਇਹ ਦਮੜੀ ਨਾਲ ਜੁੜਿਆ ਹੈ। ਦੂਸਰਾ ਵਚਨ ਦੇਖੋ, ਇੱਥੋਂ ਰਹਾਓ ਦੀ ਤੁਕ ਹੈ, ਹਰ ਦਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ। ਰਹਾਓ ਕਹਿੰਦੇ ਖਰੀ ਪ੍ਰਭੂ ਤੋਂ ਬਿਨਾ ਅੰਦਰ ਲੁੜਛਦਾ ਹੈ, ਤਪਦਾ ਹੈ, ਮੈਂ ਆਪਣੇ ਗੁਰੂ ਤੋਂ ਪੁੱਛਿਆ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਅੰਦਰ ਨੂੰ ਸਕੂਨ ਨਹੀਂ। ਪਹਿਲਾ ਵਚਨ ਘਰ ਨਾਲ ਸੰਬੰਧਿਤ, ਦੂਸਰਾ ਵਚਨ ਹੈ ਹਜ਼ੂਰ ਦਾ। ਕਹਿਣ ਲੱਗੇ ਧਰਤੀ ਤਾਂ ਹੀਰੇ ਲਾਲ ਜੜਦੀ, ਸਾਰੇ ਘਰ ਦੀ ਜ਼ਮੀਨ ਕੀਮਤੀ ਹੀਰਿਆਂ ਲਾਲਾਂ ਨਾਲ ਜੜੀ ਹੋਵੇ, ਪਲੰਘ ਲਾਲ ਜੜਾਓ। ਜਿਸ ਪਲੰਘ ਤੇ ਰਾਤ ਨੂੰ ਆਰਾਮ ਕਰਨਾ, ਉਹਦੇ ਵਿੱਚ ਵੀ ਲਾਲ ਹੀਰੇ ਮੋਤੀ ਸੋਨਾ ਹੋਵੇ, ਪਲੰਘ ਲਾਲ ਜੜਾਓ। ਮੋਹਣੀ ਮੁੱਖ ਮਣੀ ਸੋਖ ਹੈ। ਹੁਣ ਇਹਦੇ ਅਖਰੀ ਅਰਥ ਆਪਾਂ ਜ਼ਰੂਰ ਕਰਾਂਗੇ ਨਾ, ਕਿ ਜਿਸ ਨਾਲ ਤੇਰੇ ਜੀਵਨ ਦਾ ਸੰਬੰਧ ਹੈ, ਉਹਨੂੰ ਰੱਬ ਨੇ ਖੁਸ਼ਨ ਇੰਨਾ ਦਿੱਤਾ ਹੋਵੇ ਕਿ ਉਹਦਾ ਮੱਥਾ ਡਲਕਾ ਮਾਰਦਾ ਹੋਵੇ। ਮੋਹਣੀ ਮੁੱਖ ਮਣੀ ਸੋਹੈ, ਕਰੈ ਰੰਗ ਪਸਾਉ, ਕਈ ਤਰ੍ਹਾਂ ਦੇ ਕੌਤਕ ਕਰੇ, ਪਰ ਆਪਣੇ ਤੂੰ ਬੈਡਰੂਮ ਵਿੱਚ ਜਾ ਕੇ ਵੀ ਰੱਬ ਨੂੰ ਚੇਤੇ ਕਰੀ, ਕਿਤੇ ਉਹ ਕੋਈ ਦੇਖ ਕੇ ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੇ ਨਾ। ਦੇਖੋ ਕਿਤਨੀ ਬਰੀਕੀ ਨਾਲ ਕਿਹਾ, ਇੱਕ ਬਾਹਰ ਦਾ ਘਰ, ਇੱਕ ਜਿਸ ਕਮਰੇ ਵਿੱਚ ਤੂੰ ਸੌਂਦਾ ਹੈ, ਉਸ ਕਮਰੇ ਵਿੱਚ ਗਿਆ ਹੋਇਆ ਵੀ ਤੈਨੂੰ ਪਰਮਾਤਮਾ ਦੀ ਯਾਦ ਆਵੇ। ਤੀਸਰੀ ਬੇਨਤੀ ਸਿਰਫ ਮੈਂ ਅਰਜ਼ ਕੀਤੀ, ਚੇਤੇ ਵੀ ਜੋ ਆ ਗਿਆ ਬਸ ਉਹੀ ਜੀਵਤ ਹੈ, ਜੋ ਚੇਤੇ ਵਿੱਚੋਂ ਵਿਸਰ ਜਾਏ ਉਹ ਹੁੰਦਾ ਹੀ ਨਹੀਂ। ਜਿਹਨੂੰ ਰੱਬ ਚੇਤੇ ਆ ਜਾਏ ਉਹ ਹੀ ਆਤਮਕ ਤੌਰ ਤੇ ਜਿੰਦਾ ਹੈ, ਸੱਚੇ ਵਿੱਚ ਜਿਹਦੇ ਵੀ ਚੇਤੇ ਵਿੱਚੋਂ ਰੱਬ ਵਿਸਰ ਜਾਏ ਉਹ ਤਾਂ ਬੰਦਾ ਚੱਲਦਾ ਫਿਰਦਾ ਮੁਰਦਾ, ਜਿਹਨੂੰ ਚੇਤਾ ਵਿਸਰ ਗਿਆ। ਸਤਿਗੁਰੂ ਨੇ ਤੀਸਰਾ ਵਚਨ ਕੀਤਾ ਹੈ ਕਿ ਸਿੱਧ ਹੋਵਾਂ ਸਿੱਧ ਲਾਈ, ਮੈਂ ਪਹੁੰਚਿਆ ਹੋਇਆ ਸਿੱਧ ਬਣ ਜਾਵਾਂ ਤੇ ਸਮਾਧੀਆਂ ਲਾਣੀਆਂ ਸ਼ੁਰੂ ਕਰਦੇ ਹਾਂ। ਰਿੱਧ ਆਖਾਂ ਆਓ, ਮੇਰੇ ਕੋਲ ਸਿੱਧ ਹੋਣ ਦੇ ਨਾਲ ਰਿੱਧੀਆਂ ਸ਼ਕਤੀਆਂ ਆ ਜਾਣ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ ਤੇ ਇੰਨੀ ਸ਼ਕਤੀ ਮੇਰੇ ਕੋਲ ਆ ਜਾਏ। ਗੁਪਤ ਪ੍ਰਗਟ ਹੋਏ ਬਹਿਸਾਂ, ਮੈਂ ਲੋਕਾਂ ਦੇ ਦੇਖਦਿਆਂ ਦੇਖਦਿਆਂ ਅਦ੍ਰਿਸ਼ਟ ਵੀ ਹੋ ਜਾਵਾਂ ਤੇ ਜਿੱਥੇ ਮਰਜ਼ੀ ਚਾਹਾਂ ਆਪਣੇ ਆਪ ਨੂੰ ਪ੍ਰਗਟ ਕਰ ਲਵਾਂ। ਗੁਪਤ ਪ੍ਰਗਟ ਹੋਏ ਬਹਿਸਾਂ, ਲੋਕ ਰਾਖੈ ਭਾਉ, ਲੋਕ ਮੈਨੂੰ ਮੰਨਣ ਲੱਗ ਪਏ ਵੀ ਵਾਕਈ ਕਰਾਮਾਤ ਸਾਧੂ ਕਰਦਾ ਪਏ, ਇਹ ਪ੍ਰਗਟ ਵੀ ਹੋ ਜਾਂਦਾ, ਇਹ ਬੰਦਾ ਜਿਹੜਾ ਗੁਪਤ ਵੀ ਹੋ ਜਾਂਦਾ। ਪਰ ਇਹ ਗੱਲ ਯਾਦ ਰੱਖਿਓ, ਪਰਮਾਰਗ ਦਾ ਇਹਦੇ ਨਾਲ ਕੋਈ ਜ਼ਿਆਦਾ ਸੰਬੰਧ ਨਹੀਂ, ਇਹ ਤਾਂ ਇੱਕ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਵਸੀਲਾ ਹੈ। ਉਹਨੇ ਕਮਾਈ ਕੀਤੀ ਤੇ ਕਮਾਈ ਕਰਕੇ ਸ਼ਕਤੀ ਲੈ ਲਈ ਤੇ ਉਹਦੇ ਉਹਦਾ ਪ੍ਰਭਾਵ ਪਾਉਣ ਲੱਗ ਪਵੇ, ਲੋਕ ਕਹਿਣ ਬਹੁਤ ਪਹੁੰਚਿਆ ਹੋਇਆ, ਇਹ ਕੰਮ ਤਾਂ ਮਦਾਰੀ ਵਾਲੇ ਵੀ ਕਰ ਲੈਂਦੇ ਨੇ। ਪਰ ਮਾਰਗ ਦਾ ਰਸਤਾ ਤਾਂ ਉਸ ਪਿਆਰੇ ਵਿੱਚ ਅਭੇਦ ਹੋਣ ਦਾ ਰਸਤਾ, ਨਾਟਕ ਚੇਟਕ ਦਾ ਨਹੀਂ, ਮਦਾਰੀਆਂ ਤੇ ਤਮਾਸ਼ਿਆਂ ਦਾ ਨਹੀਂ। ਇੱਕ ਡਾਕਟਰ ਸਵਾਮੀ ਰਾਮ ਹੋਏ ਚਲਾਣਾ ਕਰ ਚੁੱਕੇ ਨੇ, ਉਹਨਾਂ ਨੇ ਕਿਤਾਬ ਲਿਖੀ ਸੀ ਬਹੁਤ ਸਮਾਂ ਪਹਿਲਾਂ, ਲਿਵਿੰਗ ਟੂ ਦਾ ਹਿਮਾਲੀਅਨ ਸੇਂਟ, ਉਹਦਾ ਪੰਜਾਬੀ ਵਿੱਚ ਹਿੰਦੀ ਚ ਤਰਜਮਾ ਕੀਤਾ ਗਿਆ, ਹਿਮਾਲੀਆ ਕੇ ਸੰਤੋ ਕਿਸਾਨ। ਸਿਰਵੇ ਖਿੰਨ ਵਿੱਚੋਂ ਨਿਕਲ ਕੇ ਬੇਨਤੀ ਜਿਹੜੀ ਕਰ ਲੱਗਾ, ਉਹ ਕਹਿੰਦਾ ਉਹਨਾਂ ਦਿਨਾਂ ਵਿੱਚ ਮੈਂ ਸਾਧਨਾ ਕਰ ਰਿਹਾ ਸਾਂ ਆਪਣੇ ਗੁਰੂ ਦੇ ਕੋਲ, ਸਾਨੂੰ ਪਤਾ ਲੱਗਾ ਕਿ ਫਲਾਣੀ ਪਹਾੜੀ ਦੇ ਗੁਫਾ ਦੇ ਵਿੱਚ ਇੱਕ ਸਾਧੂ ਨੇ ਸਾਧਨਾ ਕੀਤੀ ਏ ਤੇ ਉਹ ਆਪਣੇ ਮੂੰਹ ਦੇ ਵਿੱਚੋਂ ਅੱਗ ਬਾਹਰ ਕੱਢ ਦਿੰਦਾ, ਉਹ ਅੱਗ ਮੂੰਹ ਚੋਂ ਬਾਹਰ ਕੱਢਦਾ। ਕਹਿੰਦਾ ਮੈਂ ਬੱਚਾ ਸਾਂ, ਮੇਰਾ ਬੜਾ ਮਨ ਉਤਾਵਲਾ ਹੋਇਆ ਵੀ ਚਲੋ ਉਹਨੂੰ ਦੇਖੀਏ ਤੇ ਸਹੀ, ਜਿਹੜਾ ਅੱਗ ਬਾਹਰ ਕੱਢਦਾ ਤੇ ਆਖਰ ਉਹਦੀ ਕਮਾਈ ਕਿੰਨੀ ਹੋਵੇਗੀ, 21 ਸਾਲ ਲਾ ਕੇ ਕਮਾਈ ਕੀਤੀ ਤੇ ਮੂੰਹ ਵਿੱਚੋਂ ਅੱਗ ਦੀਆਂ ਲਪਟਾਂ ਬਾਹਰ ਕੱਢਦਾ। ਕਹਿੰਦਾ ਮੈਂ ਆਪਣੇ ਗੁਰਦੇਵ ਨੂੰ ਪੁੱਛ ਲਿਆ, ਆਪਣੇ ਮੁਰਸ਼ਦ ਨੂੰ, ਮੈਂ ਉਸ ਬੰਦੇ ਨੂੰ ਦੇਖਣਾ ਚਾਹੁੰਦਾ ਉਹ ਸਾਧੂ ਦੀ ਕਿੰਨੀ ਕਮਾਈ ਹੋਵੇਗੀ ਕਿ ਜਿਹਦੇ ਮੂੰਹ ਵਿੱਚੋਂ ਅੱਗ ਪੈਦਾ ਹੋ ਜਾਂਦੀ। ਕਹਿੰਦੇ ਮੇਰੇ ਗੁਰਦੇਵ ਨੇ ਸੁਣਿਆ, ਉੱਤਰ ਤਾਂ ਕੋਈ ਨਹੀਂ ਦਿੱਤਾ ਪਰ ਮੁਸਕਰਾ ਪਏ। ਕਹਿਣ ਲੱਗੇ ਅੱਛਾ ਇੰਨੀ ਵੱਡੀ ਕਮਾਈ ਉਹ ਅੱਗ ਬਾਹਰ ਕੱਢ ਲੈਂਦਾ। ਕਹਿੰਦੇ ਹਾਂ ਆਪਾਂ ਉਹਨੂੰ ਦੇਖਣਾ ਚਾਹੁੰਦਾ ਮੈਂ। ਮੇਰੇ ਮੁਰਸ਼ਦ ਨੇ ਕਹਿੰਦਾ ਕਿਹਾ ਵੀ ਚੱਲ ਮੈਂ ਵੀ ਨਾਲ ਚੱਲਣਾ, ਮੈਂ ਵੀ ਦੇਖ ਲੈਣਾ। ਕਹਿੰਦਾ ਮੇਰੇ ਮਨ ਚ ਇੱਕ ਸ਼ੰਕਾ ਥੋੜਾ ਜਿਹਾ ਫੁਰਨਾ ਉੱਠਣ ਲੱਗ ਪਿਆ ਕਿ ਜਿਹਦੇ ਕੋਲ ਮੈਂ ਸਾਧਨਾ ਕਰਨਾ ਪਿਆ ਇਹਦਾ ਮਤਲਬ ਉਹ ਇਹਦੇ ਤੋਂ ਜ਼ਿਆਦਾ ਬਲਸ਼ਾਲੀ ਹੋਣਾ ਜਿੱਥੇ ਮੇਰਾ ਗੁਰੂ ਵੀ ਉਹਨੂੰ ਦੇਖਣ ਚੱਲਾ। ਮਨ ਚ ਫੁਰਨ ਹੀ ਬਣਿਆ ਵੀ ਆਖਰ ਪਤਾ ਨੀ ਇਹਨਾਂ ਕੋਲ ਇੰਨੀ ਸ਼ਕਤੀ ਨਹੀਂ ਹੋਣੀ। ਕਹਿੰਦੇ ਜਦੋਂ ਉਹਦੀ ਗੁਫਾ ਵਿੱਚ ਗਏ ਤੇ ਮੇਰੇ ਗੁਰਦੇਵ ਨੂੰ ਦੇਖ ਕੇ ਉਹ ਲਿਖਦੇ ਨੇ ਕਿ ਦੰਡਵਤ ਉਹਨੇ ਪ੍ਰਣਾਮ ਕੀਤੇ, ਉਹਨੇ ਮੱਥਾ ਟੇਕਿਆ। ਮੈਂ ਸਿਰਫ ਇੱਕ ਬੇਨਤੀ ਲਈ ਸਮਝਣ ਲਈ, ਇਹਨੂੰ ਜੇ ਕੋਈ ਸਮਝੇ ਵੀ ਆਪਾਂ ਗੁਰਮਤ ਦੇ ਰਹਿਸ ਨਾਲ ਸਿਰਫ ਇੱਕ ਮਨ ਨੂੰ ਸਮਝਾਉਣ ਲਈ। ਕਹਿੰਦਾ ਜਦੋਂ ਮੇਰੇ ਗੁਰਦੇਵ ਨੂੰ ਉਹਨੇ ਮੱਥਾ ਟੇਕਿਆ ਤੇ ਮੇਰੇ ਮਨ ਚ ਆਇਆ ਫੁਰਨੇ ਨੇ ਬੰਦੇ ਦੇ ਕਿ ਮੇਰੇ ਗੁਰੂ ਕੋਲ ਤਾਕਤ ਜ਼ਿਆਦਾ ਹੀ ਹੋਣੀ ਹੈ ਜਿਹੜਾ ਇਹ ਅੱਗ ਕੱਢਣ ਵਾਲਾ ਵੀ ਝੁੱਕ ਗਿਆ। ਉਹਨਾਂ ਕਿਹਾ ਵੀ ਦੇਖ ਆ ਨੌਜਵਾਨ ਤੈਨੂੰ ਦੇਖਣਾ ਚਾਹੁੰਦਾ ਸੀ, ਸੁਣਿਆ ਤੂੰ ਸਾਧਨਾ ਕੀਤੀ ਏ ਤੇ ਸਾਧਨਾ ਨਾਲ ਆਪਣੇ ਅੰਦਰੋਂ ਤੂੰ ਅੱਗ ਦੀ ਲਾਟ ਪ੍ਰਗਟ ਕਰ ਦਿੰਦਾ। ਉਹ ਕਹਿੰਦਾ ਹਾਂਜੀ ਤੁਹਾਡੀ ਕਿਰਪਾ ਨਾਲ। ਉਹ ਕਹਿੰਦਾ ਕਿ ਸਾਡੀ ਕਿਰਪਾ ਨਹੀਂ ਇਹੋ ਜਿਹੀ ਪਰ ਇਹ ਦੇਖਣ ਆਇਆ ਤੇ ਕਹਿੰਦੇ ਉਹਨੇ ਆਪਣੇ ਮੂੰਹ ਚੋਂ ਅੱਗ ਦੀ ਲਪਟ ਕੱਢੀ, ਇੱਕੋ ਦਮ ਚਲਕਾਰਾ ਪਿਆ ਫਿਰ ਖਮੋਸ਼ ਤੇ ਵੇਖਣ ਵਾਲੇ ਬੜੇ ਪ੍ਰਸੰਨ ਕਮਾਲ ਹੋ ਗਈ। ਕਹਿੰਦਾ ਮੇਰੇ ਗੁਰਦੇਵ ਨੇ ਗੱਲ ਕੀ ਕਹਿੰਦੇ ਕਿੰਨੇ ਸਾਲ ਲੱਗੇ। ਉਹ ਆਖਦਾ 21 ਸਾਲ ਸਾਧਨਾ ਕੀਤੀ। ਉਹ ਕਹਿਣ ਲੱਗੇ ਜੇ 21 ਸਾਲ ਲੈ ਕੇ ਵੀ ਅੱਗ ਦੀਆਂ ਲਪਟਾਂ ਬਾਹਰ ਕੱਢੀਆਂ ਤੇ ਸਿੱਖਿਆ ਕੀ ਹੈ ਦੁਨੀਆਂ ਵਿੱਚ, 21 ਸਾਲ ਲਾ ਕੇ ਵੀ ਅੱਗ ਲਾਈ ਜਾਣਾ। ਸਵਾਦ ਤਾਂ ਇਹ ਸੀ ਕਿਤੇ ਇੱਕ ਖਣ ਰੱਬ ਦੀ ਬੰਦਗੀ ਵੀ ਜੁੜਦਾ ਤੇ ਅੰਦਰ ਦੀ ਲੱਗੀ ਹੋਈ ਅੱਗ ਨੂੰ ਬੁਝਾਉਣ ਦੀ ਜਾਚ ਆ ਜਾ, ਬਾਹਰ ਦੀ ਅੱਗ ਬਾਹਰ ਦੀਆਂ ਲਪਟਾਂ। ਮੈਂ ਬੇਨਤੀ ਕਰਾਂ ਇਹੋ ਜਿਹੀਆਂ ਰਿਧੀਆਂ ਸਿੱਧੀਆਂ ਇਹੋ ਜਿਹਾ ਨਾਟਕ ਚੇਟਕ। ਮਹਾਰਾਜ ਕਹਿੰਦੇ ਨੇ ਕਈ ਵਾਰੀ ਇਹ ਗੱਲਾਂ ਵੀ ਜਦੋਂ ਪ੍ਰਭਤਾ ਮਿਲਦੀ ਏ ਇਹ ਰੁਕਾਵਟ ਬਣ ਜਾਂਦੀਆਂ ਨੇ। ਸਤਿਗੁਰੂ ਕਹਿੰਦੇ ਨੇ ਮਾਲਕ ਕਿਰਪਾ ਕਰੀ ਅੰਦਰ ਦੀ ਇਕਾਗਰਤਾ ਵਿੱਚੋਂ ਆਤਮਕ ਬਲ ਵਧੇ, ਪਰ ਉਸ ਆਤਮਕ ਬਲ ਨੂੰ ਮਾਇਆ ਦੀ ਤਰ੍ਹਾਂ ਵਰਤਣ ਦੀ ਥਾਂ ਮੈਂ ਤੇਰੀ ਯਾਦ ਵਿੱਚ ਜੁੜ ਜਾ। ਸਿੱਧ ਹੋਵਾਂ ਸਿੱਧ ਲਾਈ ਰਿਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਉ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਚੌਥਾ ਵਚਨ ਹਜ਼ੂਰ ਨੇ ਕੀਤਾ ਕਿ ਸੰਸਾਰ ਦੀ ਧਨ ਦੌਲਤ, ਸੰਸਾਰ ਦੇ ਪਦਾਰਥ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੀ ਕੁ ਸਮਤ ਦਾਤਾ ਦਿੰਦਾ ਪਿਆ, ਵਾਰ ਵਾਰ ਗੱਲ ਨਾਮ ਦੀ ਕੀਤੀ, ਬਾਣੀ ਦੀ, ਸਿਮਰਨ ਦੀ, ਬੰਦਗੀ ਦੀ। ਹਾਂ ਜਿੰਨਾ ਪ੍ਰਪੰਚਾਂ ਵਿੱਚ ਲੋਕ ਪ੍ਰਵਿਰਤ ਨੇ ਉਹਨਾਂ ਤੋਂ ਨਿਰਲੇਪ ਕਰਕੇ ਬੰਦਗੀ ਨਾਲ ਜੋੜਿਆ। ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪ ਕਰਦੇ ਹੋ, ਇਸ ਗੁਰੂ ਗ੍ਰੰਥ ਸਾਹਿਬ ਵਿੱਚ ਰਾਜਿਆਂ ਮਹਾਰਾਜਿਆਂ ਦੇ ਸੋਹਲੇ ਨਹੀਂ ਪੜੇ ਗਏ, ਕਿਸੇ ਰਾਜੇ ਦੀ ਸਿਫਤ ਨਹੀਂ। ਇੱਥੋਂ ਤੱਕ ਕਿ ਜੇ ਸਮਕਾਲੀ ਬਾਬਰ ਵਰਗਾ ਵੀ ਆਉਂਦਾ ਤੇ ਬਾਬਾ ਨਾਨਕ ਉਹਦੇ ਸਾਹਮਣੇ ਵੀ ਖਲੋ ਕੇ ਕਹਿ ਦਿੰਦਾ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਕਿਸੇ ਰਾਜੇ ਮਹਾਰਾਜੇ ਦੀ ਸਿਫਤ ਗੁਰੂ ਗ੍ਰੰਥ ਸਾਹਿਬ ਚ ਨਹੀਂ। ਸਤਿਗੁਰੂ ਤਾਂ ਸਗੋਂ ਕੂੜਿਆਂ ਰਾਜਿਆਂ ਲਈ ਕਹਿੰਦੇ ਨੇ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਕਬੀਰ ਜੈਸਾ ਮਹਾਂਪੁਰਖ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਰਾਜਿਆਂ ਨੂੰ ਵੰਗਾਰ ਕੇ ਕਹਿੰਦਾ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਦ ਦਿਵਾਜਾ। ਗੁਰੂ ਗ੍ਰੰਥ ਸਾਹਿਬ ਚ ਰਾਜਿਆਂ ਮਹਾਰਾਜਿਆਂ ਦੀਆਂ ਕੁਛ ਸ਼ਿਫਤਾਂ ਨੇ, ਚੱਕਰਵਰਤੀ ਸਮਰਾਟਾਂ ਦੀਆਂ ਕਹਾਣੀਆਂ ਨੇ। ਦੂਸਰੀ ਬੇਨਤੀ ਕਰਾਂ ਇਹ ਖਿੰਨ ਵਿੱਚੋਂ ਨਿਕਲ ਕੇ ਉਸੇ ਪ੍ਰਕਰਨ ਤੇ ਚਿੱਤ ਯਾਦ ਆ ਜਾਏ। ਗੁਰੂ ਗ੍ਰੰਥ ਸਾਹਿਬ ਵਿੱਚ ਫੋਕੀ ਪੰਡਤਾਈ ਨੂੰ ਵੀ ਕੋਈ ਥਾਂ ਨਹੀਂ ਦਿੱਤੀ। ਨਾਮ ਰਸ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਗੱਲਾਂ ਨੂੰ ਰੱਬ ਦੀ ਗੱਲ ਵੀ ਭਾਵੇਂ ਹੋਵੇ, ਸਿਮਰਨ ਤੋਂ ਬਿਨਾਂ ਫੋਕੀਆਂ ਗੱਲਾਂ ਨੂੰ ਵੀ ਕੋਈ ਥਾਂ ਨਹੀਂ ਦਿੱਤੀ ਗਈ। ਤੇ ਜਿੱਥੇ ਸਿਮਰਨ ਤੋਂ ਵੀ ਹੋਣ ਕੱਲੀ ਰੁੱਖੀ ਗੋਸ਼ਤ ਹੀ ਰਹਿ ਗਈ, ਉਹਨੂੰ ਵੀ ਬਾਬਾ ਜੀ ਨੇ ਕਿਹਾ ਕਿਆ ਪੜ੍ਹੀਆ ਕਿਆ ਗੁਣੀਆਂ ਕਿਆ ਵੇਦ ਪੁਰਾਣਾ ਸੁਣੀਏ, ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਾਵਾਰਾ, ਕਮਾਲ ਦੀ ਗੱਲ ਕਿ ਕਥਾ ਕਰਨ ਵਾਲੇ ਨੂੰ ਮੂਰਖ ਸ਼ਬਦ ਵਰਤੇ ਨਾ। ਕਿਆ ਪੜ੍ਹੀਆਂ ਕਿਆ ਗੁਣੀਆਂ, ਗੁਣੀਆਂ ਦਰ ਤੇ ਵਿਚਾਰ ਕਰਨੀ। ਜਦੋਂ ਨਾਮ ਨਹੀਂ ਸਿਮਰਨ ਨਹੀਂ, ਸਿਮਰਨ ਤੋਂ ਵਿਖਾਉਣੀਆਂ ਗੱਲਾਂ ਦਾ ਵੀ ਅਸਰ ਨਹੀਂ। ਸਾਹਿਬ ਨੇ ਕਿਹਾ ਹਰ ਕਾ ਨਾਮ ਨਾ ਜਬ ਸਗਾਵਾਰਾ ਕਿਆ ਸੋਚੇ ਬਾਰੰਗ ਬਾਰਾ। ਸਿਮਰਨ ਤੋਂ ਬਿਨਾਂ ਅਕਲ ਉੱਤੇ ਪਾਏ ਹੋਏ ਵਿਦਿਆ ਦੇ ਭਾਰ ਦਾ ਵੀ ਕੋਈ ਅਤੇ ਜ਼ਿਕਰ ਨਹੀਂ। ਫਿਰ ਬੇਨਤੀ ਸਮਝ, ਸਿਮਰਨ ਤੋਂ ਵਿਖਾਉਣ ਬੜੀ ਨੌਲੇਜ ਇਕੱਠੀ ਹੋ ਗਈ। ਮਹਾਰਾਜ ਨੇ ਕਿਹਾ ਪੰਡਿਆ ਕਵਨ ਕੁਮਤ ਤੁਮ ਲਾਗੇ, ਬੁੱਢ ਹੋ ਗਏ ਪਰਿਵਾਰ ਸਕਲ ਸ਼ੋ ਰਾਮ ਨਾ ਜਪੋ ਅਭਾਗੇ। ਉਹਨੇ ਕਿਹਾ ਮੈਂ ਤਾਂ ਇੰਨੇ ਗ੍ਰੰਥ ਪੜ੍ਹੇ, ਚਾਰੇ ਵੇਦ ਮੈਨੂੰ ਚੇਤੇ, ਪੁਰਾਣ ਮੈਨੂੰ ਚੇਤੇ, ਸਿਮਰਤੀਆਂ ਉਪਨਿਸ਼ਦ ਮੈਨੂੰ ਚੇਤੇ। ਮਹਾਰਾਜ ਜੀ ਨੇ ਕਿਹਾ ਛੱਡ ਪਰਾਂ, ਇੱਕ ਗਧੇ ਉੱਤੇ ਕੀਮਤੀ ਚੰਦਨ ਲੱਦ ਦਈਏ ਤੇ ਗਧੇ ਲਈ ਉਹਦਾ ਕੀ ਪ੍ਰਵਾਹ ਨੂੰ। ਉਹ ਕਹਿੰਦਾ ਚੰਦਨ ਦੀ ਥਾਂ ਮਿੱਟੀ ਲੱਦਦਾ, ਮੈਂ ਤਾਂ ਕੇਵਲ ਬੋਝ ਹੀ ਢੋਣਾ। ਜੇ ਮੰਨ ਲਓ ਅਕਲ ਦਾ ਗਿਆਨ ਸਿਮਰਨ ਤੋਂ ਬਿਨਾਂ, ਤੇ ਸੱਚ ਇਹ ਵੀ ਉਹ ਕੇਵਲ ਬੋਝ ਬਣ ਕੇ ਰਹਿੰਦਾ ਤੇ ਦਿਮਾਗ ਦੇ ਬੋਝ ਦੀ ਵੀ ਇੱਥੇ ਸਿਫਤ ਨਹੀਂ ਕੀਤੀ। ਤਾਂ ਹੀ ਅਸੀਂ ਪੜ੍ਹਨੇ ਆ ਕਿ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗੱਤ ਨਹੀਂ ਜਾਣੀ ਕੈਸੇ ਉਤਰਸ ਪਾਰਾ। ਇੱਕ ਇੱਕ ਅਸੀਂ ਸਿਰਫ ਵਿਸ਼ਾ ਲੈ ਲਈਏ, ਮੇਰੇ ਮਨ ਚ ਬੈਠੀ ਇੱਥੇ ਆਏ, ਗੁਰੂ ਗ੍ਰੰਥ ਸਾਹਿਬ ਚ ਰਾਜਿਆਂ ਦੀ ਸਿਫਤ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਕਰਨੀ ਤੋਂ ਵਿਹੂਣ ਕਥਨੀ ਨੂੰ ਕੋਈ ਥਾਂ ਨਹੀਂ। ਜੇ ਕਰਨੀ ਤੋਂ ਵਿਹੂਣ ਕਥਨੀ ਏ, ਉਹਨੂੰ ਸਾਹਿਬ ਨੇ ਕਿਹਾ ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ। ਗੱਲੀ ਖੋ ਸੁਹਾਗਣ ਭੈਣੇ, ਥਾਂ ਮਿਲੀ ਗੱਲਾਂ ਨੂੰ ਕਿਤੇ? ਗੱਲੀ ਖੋ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਫਿਰ ਬੇਨਤੀ ਕਰਾਂ ਫੋਕੀ ਪੰਡਤਾਈ ਨੂੰ, ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆ ਸਰੀਰ ਦੇ ਸੁਹਾਪਨ ਦੀ ਕੋਈ ਸ਼ਿਫਤ ਨਹੀਂ ਕੀਤੀ ਗਈ। ਹਾਲਾਂਕਿ ਤੁਸੀਂ ਪੁਰਾਣੇ ਗ੍ਰੰਥ ਕੀ ਪੜ੍ਹੋ, ਉਹਨਾਂ ਵਿੱਚ ਸਰੀਰ ਦੀ ਸੁੰਦਰਤਾ ਦਾ ਬੜਾ ਜ਼ਿਕਰ ਕੀਤਾ ਗਿਆ। ਜਿਹਨੂੰ ਰੱਬ ਨੇ ਸੁੰਦਰਤਾ ਦਿੱਤੀ, ਹੁਸਨ ਦਿੱਤਾ, ਕਵੀ ਲੋਕਾਂ ਨੇ ਤਾਂ ਹਜ਼ਾਰਾਂ ਹਜ਼ਾਰਾਂ ਪੰਨਿਆਂ ਨੂੰ ਕਾਲਿਆਂ ਕਰ ਦਿੱਤਾ, ਬੰਦੇ ਦੀ ਚਮੜੀ ਦੀ ਸਿਫਤ ਕਰਦਿਆਂ। ਜੇ ਅੰਦਰ ਨਾਮ ਨਹੀਂ, ਗੁਰੂ ਨੇ ਬਾਹਰ ਦੀ ਚਮੜੀ ਦੀ ਲਿਸ਼ਕ ਪੁਸ਼ਕ ਨੂੰ ਵੀ ਸਵੀਕਾਰ ਨਹੀਂ ਕੀਤਾ। ਤਾਂ ਹੀ ਤਾਂ ਅਸੀਂ ਬਚਨ ਪੜ੍ਹਦੇ ਹਾਂ, ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੁਰੰਗ, ਸੋਹਣੇ ਰੰਗ ਦੀ ਚਮੜੀ ਦੀ ਵੀ ਸਿਫਤ ਨਹੀਂ। ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਓਗੇ ਜੋ ਕਾਂਚੂਰੀ ਭੁਜੰਗ। ਮਹਾਰਾਜ ਜੀ ਨੇ ਕਿਹਾ ਜੇ ਮੰਨ ਲਓ ਕਿਸੇ ਕੋਲ ਬਾਹਰ ਮੁਖੀ ਬਲ ਹੈ, ਸ਼ਕਤੀ ਹੈ, ਲੋਕ ਉਹਦੇ ਸੋਹਲੇ ਗਾਉਣਗੇ, ਕਸੀਦੇ ਪੜਨਗੇ, ਪਰ ਗੁਰੂ ਗ੍ਰੰਥ ਸਾਹਿਬ ਨੇ ਕੇਵਲ ਬਾਹਰ ਦੇ ਸਰੀਰਕ ਬਲ ਦੀ ਵੀ ਕੋਈ ਸ਼ਿਫਤ ਨਹੀਂ ਕੀਤੀ। ਅਸੀਂ ਬਾਣੀ ਚ ਬਚਨ ਪੜ੍ਹਨੇ ਆ, ਕਮਰ ਕਟਾਰਾ ਬੰਕੜਾ, ਬੰਕੇ ਕਾ ਅਸਵਾਰ, ਗਰਭ ਨਾ ਕੀਜੈ ਨਾਨਕਾ ਮੱਧ ਸਿਰ ਆਵੇ ਭਾਰ। ਸੁਹੱਪਣ ਦੇ ਸੋਹਲੇ ਨਹੀਂ ਗਾਏ ਗਏ ਇੱਥੇ, ਰਾਜ ਪਦਵੀਆਂ ਦੇ ਸੋਹਲੇ ਨਹੀਂ ਗਾਏ ਗਏ ਇੱਥੇ, ਨਾਮ ਤੋਂ ਵਿਖਾਉਣੀ ਪੰਡਤਾਈ ਨੂੰ ਕੋਈ ਥਾਂ ਨਹੀਂ ਦਿੱਤਾ ਗਿਆ। ਮੈਨੂੰ ਬਖਸ਼ ਦਿਆ ਜੇ ਸ਼ਬਦ ਇਹ ਕਹਿਣ ਲੱਗਾ, ਜੇ ਅੰਦਰ ਕਪਟ ਗਏ ਤੇ ਗੁਰੂ ਨੇ ਬਾਹਰ ਦੀਆਂ ਸੁਰਾਂ ਨੂੰ ਵੀ ਕੋਈ ਜ਼ਿਆਦਾ ਥਾਂ ਨਹੀਂ ਦਿੱਤੀ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਪਰਮਾਤਮਾ ਦੀ ਬਾਣੀ ਵਿੱਚ ਸਰੀਰਕ ਤੌਰ ਤੇ ਬਹੁਤ ਜੋਵਨਵੰਤ ਕੋਈ ਹੋਵੇ ਤੇ ਉਸ ਜਵਾਨੀ ਦੀ ਵੀ ਕੋਈ ਅਹਿਮੀਅਤ ਨਹੀਂ। ਉਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਉਹ ਤੰਗੀ ਪਹੋਰੀ ਗਹਿਰੀ ਗੰਭੀਰੀ। ਸ਼ਲੋਕ ਵਾਰਾਂ ਤੇ ਵਧੀਕ ਪਹਿਲਾ ਸ਼ਲੋਕ ਹੈ ਤਾਂ ਦੋ ਸੁਹਾਗਣਾਂ ਦੀ ਆਪਸ ਵਿੱਚ ਵਾਰਤਾਲਾਪ ਗੋਸ਼ਟੀ ਹੈ। ਪੁੱਛਦੀ ਏ ਭੈਣੇ ਕਿ ਜਦੋਂ ਤੇਰੀ ਸੱਸ ਆਉਂਦੀ ਏ, ਪਤਾ ਨੀ ਤੂੰ ਉਹਦੇ ਪੈਰਾਂ ਵਿੱਚ ਝੁਕਦੀ ਕਿਉਂ ਨੀ। ਭਾਵੇਂ ਅੱਜ ਸਾਡਾ ਜਿਹੜਾ ਕਲਚਰ ਹੈ ਨਾ, ਦਿਨ ਬ ਦਿਨ ਇਹ ਪਤਾ ਨੀ ਕਿੱਥੇ ਜਾ ਕੇ ਆਪਾਂ ਖਲੋਣਾ ਹੈ। ਹੋ ਸਕਦਾ ਇੱਥੇ ਵੀ ਹੋਵੇ, ਉੱਥੇ ਵੀ ਹੈ। ਰਾਤ ਵੀ ਵਿਚਾਰ ਚੱਲ ਰਹੀ ਸੀ ਗੁਰਮੁਖਾਂ ਦੇ ਪਰਿਵਾਰ ਵਿੱਚ ਕਿ ਦੇਖੋ ਮਾਪੇ ਇਹਨੂੰ ਮੋਹ ਚ ਨਾ ਲਿਜਾਇਓ, ਫਰਜ਼ ਵਿੱਚ ਤੇ ਮੋਹ ਵਿੱਚ ਬੜਾ ਫਰਕ ਹੈ। ਮਾਪੇ ਜ਼ਿੰਦਗੀ ਚ ਜਨਮ ਇੱਕ ਵਾਰੀ ਮਿਲਿਆ, ਸਰੀਰ ਨਹੀਂ ਮਿਲਣਾ ਫਿਰ। ਜੇ ਜਨਮ ਇੱਕ ਵਾਰੀ ਮਿਲਿਆ ਤੇ ਮਾਂ ਬਾਪ ਵੀ ਇੱਕ ਵਾਰੀ ਮਿਲਣਗੇ। ਸੱਚ ਇਹ ਕਿ ਮਰ ਕੇ ਜਨਮ ਲੈ ਕੇ ਮਿਲਣ ਤੇ ਗੱਲ ਵੱਖਰੀ, ਇਸ ਜਨਮ ਵਿੱਚ ਮਾਪੇ ਕੇਵਲ ਇੱਕ ਵਾਰੀ। ਮਾਂ ਪਿਆਰ, ਬਾਪ ਦਾ ਪਿਆਰ, ਪਰ ਅਸੀਂ ਦੇਖਦੇ ਹਾਂ ਦਿਨ ਬ ਦਿਨ ਹੁਣ ਜਿਵੇਂ ਢਾਂਚੇ ਥਿੜਕਦੇ ਪਏ ਨੇ। ਬਜ਼ੁਰਗ ਦੀ ਅਸੀਸ ਚੇਤੇ ਰੱਖੋ ਸ਼ੈਨ ਸ਼ਾਈਆਂ ਬਖਸ਼ ਦਿੰਦੀ ਹੁੰਦੀ। ਮਾਂ ਦਾ ਥਾਪੜਾ ਬੜੀ ਵੱਡੀ ਸ਼ਕਤੀ ਰੱਖਦਾ ਹੈ। ਇਹੀ ਕਾਰਨ ਕਿ ਗੁਰੂ ਨੇ ਜਦੋਂ ਨਾਮ ਦੀ ਅਸੀਸ ਵੀ ਦਿੱਤੀ ਤੇ ਬਹੁਤ ਥਾਈ ਮਾਂ ਬਣ ਕੇ ਬਾਪ ਬਣ ਕੇ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖਿਆ, ਇਹਦਾ ਮਤਲਬ ਬੜਾ ਵੱਡਾ ਸਤਿਕਾਰ ਸੀ। ਖੈਰ ਮੈਂ ਪ੍ਰਕਰਨ ਵਿੱਚ ਰਹਾ, के पूछा तू झुकती क्यों नहीं, कह लगी जोबन का भार ही इतना है, सस नू कुब पै गया, मैं झुकन का यतन करा पर मेरा जोबन नहीं झुकन देंदा। ते उस जोबन दी कोई सलौता नहीं कीती कि सचमुच तेरी जवानी बड़ी, तेरे जोबन का भार बड़ा। बाबे नानक ने कहा छड परा कि जिस जोबन का तू मान पी करनी है पता नहीं तेरे जोबन का की बनेगा। इत्थे तां वड्डे वड्डे पक्के किले बने जिहड़े सन, अज ओह वी खंडरात बन चुके। मेरी बेनती के शरीरक जोबन का, शरीरक सुहापन का, अकल दी पंडताई का, बाहर दीआं गल्लां दी किस दी सिफत है? गुरु ग्रंथ साहिब ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸਸਰ ਸੁਈਆ ਕਿਵ ਕਰੀ ਨਿਵਲ ਨਾ ਜਾਏ ਠਣੀ ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ ਸੇ ਪੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਬ ਠਣੀ ਆਪਣੇ ਜੋਬਨ ਦਾ ਮਾਨ ਨਹੀਂ। ਗੁਰਮੁਖੋ ਇੱਥੇ ਸਮਕਾਲੀ ਬਾਦਸ਼ਾਹ ਦੇ ਕੋਈ ਗੀਤ ਨਹੀਂ। ਇੱਕ ਹੋਰ ਬੇਨਤੀ ਕਰਦਿਆਂ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਆਤ ਕਰਕੇ ਬਰਾਦਰੀ ਕਰਕੇ ਕਿਸੇ ਦੀਆਂ ਸਿਫਤਾਂ ਨਹੀਂ ਕਿ ਫਲਾਣੀ ਵਰਨ ਦੇ ਲੋਕ ਨੇ ਉਹਨਾਂ ਦੀਆਂ ਸਿਫਤਾਂ। ਹਾਂ, ਗੁਰੂ ਗ੍ਰੰਥ ਸਾਹਿਬ ਜੇ ਸਿਫਤ ਮਿਲੇਗੀ ਨਾ ਤੇ ਤਿੰਨ ਚੀਜ਼ਾਂ ਦੀ ਮਿਲੇਗੀ। ਇੱਕ ਤਾਂ ਪਰਿਪੂਰਨ ਪਰਮਾਤਮਾ, ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਮਾਲਕ ਦੀਆਂ ਹੀ ਸਿਫਤਾਂ ਨੇ। ਇੱਥੋਂ ਤੱਕ ਕਿ ਜੇ ਮਨਮੁਖ ਵਾਲੇ ਸ਼ਬਦ ਵੀ ਆਉਂਦੇ ਨੇ ਤੇ ਉਹਨਾਂ ਵਿੱਚ ਵੀ ਨਾਮ ਦਾ ਜ਼ਿਕਰ ਹੋ ਜਾਂਦਾ ਕਿਉਂਕਿ ਮਨਮੁਖ ਜਿਹੜਾ ਉਹ ਨਾਮ ਨੂੰ ਭੁੱਲ ਗਿਆ। ਪਰ ਬਰੀਕੀ ਨਾਲ ਦੇਖੋ ਨਾਮ ਉੱਥੇ ਵੀ ਚੇਤੇ ਆ ਗਏ, ਸਾਖਤ ਵਾਲੇ ਸ਼ਬਦ ਵਿੱਚ ਵੀ ਨਾਮ ਚੇਤੇ ਆਉਂਦਾ ਹੈ। ਇੱਕ ਤਾਂ ਸ਼ਿਫਤ ਹੈ ਪਰਿਪੂਰਨ ਪਰਮਾਤਮਾ ਦੀ, ਦੂਸਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਿਫਤ ਹੈ ਗੁਰ ਪਰਮੇਸ਼ਰ ਦੀ। ਮੈਂ ਸ਼ਬਦ ਵਰਤੇ ਨੇ ਇੱਕ ਪਾਰ ਬ੍ਰਹਮ ਪਰਮੇਸ਼ਰ, ਇੱਕ ਗੁਰ ਪਰਮੇਸ਼ਰ। ਪਾਰ ਬ੍ਰਹਮ ਪਰਮੇਸ਼ਰ ਤੇ ਗੁਰ ਪਰਮੇਸ਼ਰ, ਗੁਰੂ ਪਰਮੇਸ਼ਰ ਰੂਪ ਹੈ ਗੁਰ ਪਰਮੇਸ਼ਰ, ਇੱਕੋ ਜਾਣ ਅਸੀਂ ਪੜ੍ਹਨੇ। ਪ੍ਰਭੂ ਦੀ ਸਿਫਤ, ਗੁਰੂ ਦੀ ਸਿਫਤ ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਸ਼ਬਦ ਨਾਲ ਜੁੜੀ ਹੋਈ, ਨਾਮ ਵਿੱਚ ਭਿੱਜੀ ਹੋਈ ਤੇ ਬੰਦਗੀ ਕਰਨ ਵਾਲੀ ਰੂਹ ਦੀ ਸਿਫਤ ਕੀਤੀ ਗਈ। ਜਿਨ੍ਹਾਂ ਨੇ ਸਿਮਰਨ ਕੀਤੇ, ਯਾਦ ਕੀਤਾ, ਮੈਂ ਪ੍ਰਕਰਨ ਵਿੱਚ ਆਵਾਂ। ਕੁਝ ਚੀਜ਼ਾਂ ਭੁਲਾਉਂਦੀਆਂ ਨੇ, ਅਰਜ਼ ਕੀਤੀ ਘਰ ਬਣ ਗਿਆ, ਵੇਖੀ ਅੰਦਰ ਜਾਂਦਿਆਂ ਕਿਤੇ ਸਾਈਂ ਨਾ ਵਿਸਰ ਜਾਏ। ਜੀਵਨ ਸਾਥੀ ਚੰਗਾ ਮਿਲਿਆ, ਹੁਸਨ ਕਰਕੇ ਵੀ ਦੇਖੀ ਕਿਤੇ ਘਰ ਗ੍ਰਿਸਤ ਚ ਪ੍ਰਵਿਰਤ ਹੋ ਕੇ ਧਰਮ ਨੂੰ ਨਾ ਵਿਸਰ ਜਾਈ। ਜੇ ਅੰਦਰ ਦੀ ਇਕਾਗਰਤਾ ਨਾਲ ਕੁਝ ਰਸ ਬਣ ਲੱਗਾ ਕਿਤੇ ਮਦਾਰੀ ਬਣ ਕੇ ਨਾਟਕ ਚੇਟਕ ਨਾ ਕਰਨ ਲੱਗ ਪਈ, ਸਾਈਂ ਦੀ ਯਾਦ ਰਹਿ ਜਾਏ। ਜੇ ਪਰਮਾਤਮਾ ਤੈਨੂੰ ਪਦਵੀ ਦੇ ਦੇ, ਪਾਤਸ਼ਾਹੀ ਦੇ ਦੇ, ਰਾਜ ਭਾਗ ਮਿਲ ਜਾਏ, ਰਾਜ ਗੱਦੀ ਤੇ ਬੈਠ ਕੇ ਉਸ ਦੀ ਗੋਦੀ ਨੂੰ ਕਦੀ ਨਾ ਭੁੱਲੀ, ਕਿਉਂਕਿ ਗੱਦੀਆਂ ਖਿਸਕ ਜਾਂਦੀਆਂ ਨੇ, ਜਿਹਨੂੰ ਗੋਦੀ ਮਿਲ ਜਾਏ ਉਹਨੂੰ ਗੋਦੀ ਵਿੱਚੋਂ ਕਦੀ ਗੁਰੂ ਬਾਹਰ ਨਹੀਂ ਕੱਢਦਾ। ਵਾਹਿਗੁਰੂ ਨੂੰ ਯਾਦ ਰੱਖਦਿਆਂ ਚੌਥਾ ਬਚਨ ਅਸੀਂ ਪੜ੍ਹਨੇ ਆ, ਸੁਲਤਾਨ ਖੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਹੋ ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਦੇਖੋ ਇਹ ਚਾਰ ਪਦਿਆਂ ਵਿੱਚ ਚਾਰ ਵਾਰੀ ਵਾਰ ਵਾਰ ਸ਼ਬਦ ਆਇਆ ਚਿੱਤ। ਹੁਣ ਅਗਲੀ ਬੇਨਤੀ ਕਿ ਅਸੀਂ ਬੋਲ ਕੇ ਜਪ ਕਰਨੇ, ਭਾਵੇਂ ਆਪਾਂ ਕਹਿ ਦਿੰਦੇ ਵੀ ਸਿਮਰਨ ਕਰ ਰਹੇ ਹਾਂ, ਸਿਮਰਨ ਦਾ ਸੰਬੰਧ ਅੰਦਰ ਨਾਲ ਹੈ, ਜਪ ਦਾ ਸੰਬੰਧ ਸਾਡੇ ਬੋਲ ਨਾਲ ਹੈ। ਅਸੀਂ ਕਿਉਂ ਜਪਣਾ? ਬੋਲਣਾ ਇਸ ਕਰਕੇ ਵੇ, ਭਾਵੇਂ ਚਲੋ ਕਹਿੰਦੇ ਨੇ ਕਿ ਅਚੇਤ ਮਨ ਸੁਚੇਤ ਮਨ ਸਬ ਕੌਨਸ਼ੀਅਸ ਮਾਇੰਡ, ਆ ਦੋ ਸ਼ਬਦ ਆਪਾਂ ਵਰਤਨੇ ਨਾ ਕੌਨਸ਼ੀਅਸ ਮਾਇੰਡ, ਪਰ ਅਸਲ ਵਿੱਚ ਜਪ ਬੋਲ ਕੇ ਇਸ ਕਰਕੇ ਕਰਨਾ ਕਿ ਇੱਕ ਦਿਨ ਜੀਵ ਬੰਦ ਹੋ ਕੇ ਅੰਦਰੋਂ ਸਿਮਰਨ ਚੱਲ ਪਵੇ। ਫਿਰ ਬੇਨਤੀ ਸਮਝਿਓ ਚਿੱਤ ਵਿੱਚ ਕਿਵੇਂ ਆਏ, ਕਿਉਂਕਿ ਚਿੱਤ ਬੜਾ ਗਹਿਰਾ ਹੈ, ਭਾਵੇਂ ਇਹਨੂੰ ਅੰਤਸ਼ਹਿ ਕਰਨ ਵੀ ਪੁਰਾਣੇ ਵਿਦਵਾਨਾਂ ਨੇ ਕਿਹਾ ਮਨ ਬੁੱਧ ਚਿੱਤ ਅਹੰਕਾਰ ਦਾ ਜ਼ਿਕਰ ਅਸੀਂ ਪੜ੍ਹਨੇ। ਹੁਣ ਤਾਂ ਜਪ ਕਰਨਾ ਕਿ ਉਹਨੂੰ ਇੰਨਾ ਕੁ ਜਪੀਏ, ਇੰਨਾ ਕੁ ਉਹਦਾ ਨਾਮ ਅਸੀਂ ਬੋਲੀਏ ਕਿ ਉਹ ਸਾਡੇ ਧੁਰ ਅੰਦਰ ਅਚੇਤ ਮਨ ਵੀ ਚਲਾ ਜਾਏ, ਤੇ ਜਿਸ ਦਿਨ ਉਹ ਅਚੇਤ ਵੀ ਚਲਾ ਗਿਆ ਸੱਚ ਵੀ ਉਦੋਂ ਚੇਤੇ ਵਿੱਚੋਂ ਕਦੀ ਭੁੱਲੇਗਾ ਨਹੀਂ। ਫਿਰ ਉਹ ਕਿਵੇਂ ਹੈ? ਦੇਖੋ ਜਪਦਿਆਂ ਰਸਨਾ ਕੰਮ ਕਰਦੀ। ਦਾਸ ਨੇ ਸ਼ਾਇਦ ਕੱਲ ਪਿੱਛੇ ਵੀ ਬੇਨਤੀ ਕੀਤੀ, ਸਰੀਰ ਦਾ ਬਹੁਤ ਹਿੱਸਾ ਹੈ ਜਿਹੜਾ ਸੁੱਤਿਆਂ ਵੀ ਵਰਕ ਕਰਦਾ, ਸੁੱਤਿਆਂ ਕੰਮ ਕਰਦਾ, ਹਾਰਟ ਕੰਮ ਕਰਦਾ ਸੁੱਤਿਆਂ, ਕਿਡਨੀ ਕੰਮ ਕਰਦੀ ਹੈ ਸੁੱਤਿਆਂ, ਸਾਡੇ ਸਵਾਸ ਕੰਮ ਕਰਦੇ ਨੇ ਸੁੱਤਿਆਂ। ਜੇ ਸਾਡੇ ਸਰੀਰ ਦਾ ਕੁਝ ਹਿੱਸਾ ਸੁੱਤਿਆਂ ਵੀ ਕੰਮ ਕਰ ਰਿਹਾ ਹੈ ਤੇ ਜਿਹਦੇ ਅੰਦਰ ਗੁਰੂ ਦਾ ਸਿਮਰਨ ਚਲਾ ਜਾਏ, ਸਰੀਰ ਸੁੱਤਾ ਹੋਵੇਗਾ ਪਰ ਸਿਮਰਨ ਫਿਰ ਵੀ ਗੁੰਦਾ
ਰਹੇਗਾ।
ਚੇਤੇ ਵਿੱਚ ਦੇਖੋ ਗੁਰੂ ਸਾਹਿਬ ਨੇ ਇਹ ਵੀ ਅਵਸਥਾਵਾਂ ਦੱਸੀਆਂ। ਹੁਣ ਜਿਹੜਾ ਬੰਦਾ ਬੋਲ ਕੇ ਜਪਦਾ ਤੇ ਇੱਕ ਬੰਦਾ ਬੋਲਣ ਤੋਂ ਬਿਨਾਂ ਚੁੱਪ ਸਿਮਰਨ ਕਰੀ ਬੈਠਾ, ਚੁੱਪ ਵੀ ਤਾਂ ਇੱਕ ਸਿਮਰਨ ਹੈ। ਸਤਿਗੁਰੂ ਨੇ ਬਾਣੀ ਵਿੱਚ ਬੜੇ ਸ਼ਬਦ ਐਸੇ ਕਹੇ। ਹੁਣ ਜਿਹਨੇ ਬੋਲ ਕੇ ਕਰਨਾ ਉਹ ਕਈ ਵਾਰੀ ਕਹਿ ਦਿੰਦਾ ਛੱਡੋ ਜੀ, ਆਹ ਤਾਂ ਕਦੇ ਦੇਖੇ ਨੀ, ਇਹਦੀ ਜ਼ਬਾਨ ਤੇ ਤਾਂ ਕਦੀ ਵਾਹਿਗੁਰੂ ਨੀ ਸੁਣਿਆ। ਅਕਸਰ ਲੋਕ ਕਹਿਣ ਦੇਖਦੇ ਆ ਵੀ ਇਹ ਤਾਂ ਵਾਹਿਗੁਰੂ ਕਦੀ ਕਹਿੰਦਾ ਹੀ ਨਹੀਂ, ਐਵੇਂ ਲੋਕਾਂ ਚ ਤੁਰਿਆ ਫਿਰਦਾ ਧਰਮ ਧਰਮ, ਇਹ ਤਾਂ ਕਦੀ ਬੈਠਾ ਦੇਖੇ ਨੀ ਸਿਮਰਨ ਕਰਦਿਆਂ। ਉਹ ਇਹ ਸਵਾਲ ਭਗਤ ਨਾਮਦੇਵ ਤੇ ਵੀ ਆਇਆ, ਉਹਨਾਂ ਨੇ ਵੀ ਗੱਲ ਰਾਮਕਲੀ ਰਾਗ ਚੀਤ ਦੀ ਕੀਤੀ। ਜਦੋਂ ਤਰਲੋਚਨ ਪੁੱਛਦਾ ਹੈ ਕਿ ਨਾਮਾ ਮਾਇਆ ਮੋਹਿਆ, ਇਹ ਤਾਂ ਸ਼ਲੋਕ ਹੈ ਪਰ ਦੇਖੋ ਤਰਕ ਕਟਾਕਸ਼ ਸਵਾਲ ਉਹਦੇ ਤੇ ਜੀਵਨ ਤੇ ਕੀਤਾ ਜਾ ਰਿਹਾ ਜਿਹੜਾ ਬਾਣੀ ਚ ਕਹਿ ਰਿਹਾ ਨਾਮੇ ਨਾਰਾਇਣ ਨਾਹੀ ਭੇਦ, ਨਾਮ ਦੇ ਵਿੱਚ ਤੇ ਨਾਰਾਇਣ ਵਿੱਚ ਕੋਈ ਅੰਤਰ ਨਹੀਂ। ਜਿਹੜਾ ਮਹਾਂਪੁਰਖ ਕਹਿੰਦਾ ਕਿ ਰੱਬ ਮੇਰੇ ਨਾਲ ਗੱਲਾਂ ਕਰਕੇ ਕਹਿੰਦਾ, ਮੈਨੂੰ ਵੇਖ ਕੇ ਹੱਸਦਾ, ਇੱਕ ਭਗਤ ਮੇਰੇ ਹਿਰਦਾ ਬਸ ਹੈ ਨਾਮੇ ਦੇਖ ਨਾਰਾਇਣ ਹੱਸੈ, ਰੱਬ ਨਾਮ ਦੇਵ ਨੂੰ ਵੇਖ ਕੇ ਹੱਸਦੇ ਇੰਨੀ ਪ੍ਰੀਤ। ਕਹਿੰਦੇ ਨੇ ਤੂੰ ਕੁਨ ਰੇ, ਮੈਂ ਜੀ ਨਾਮਾ, ਪਰ ਆਖਰ ਏਡੀ ਪਹੁੰਚੀ ਪਵਿੱਤਰ ਆਤਮਾ ਜਿਹਦੀ ਅਵਸਥਾ ਇੰਨੀ ਨਹੀਂ, ਉਹ ਨੇੜੇ ਆ ਕੇ ਕਹਿੰਦਾ ਕਿ ਤੁਸੀਂ ਤਾਂ ਮਾਇਆ ਵਿੱਚ ਠੱਗੇ ਗਏ, ਤੁਹਾਨੂੰ ਤਾਂ ਮਾਇਆ ਨੇ ਛਾਲਿਆ, ਕਦੀ ਦੇਖੇ ਨਹੀਂ, ਕਦੀ ਰਾਮ ਨਾਮ ਜਪਦੇ ਹੋ। ਤੇ ਕਬੀਰ ਸਾਹਿਬ ਇਹ ਦੋਨੋਂ ਸ਼ਲੋਕ ਹੈ ਕਿ ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ ਕਾਹੇ ਛੀਪੋ ਛਾਇ ਲੈ, ਰਾਮ ਨਾ ਲਾਵੋ ਚੀਤ। ਫਿਰ ਸ਼ਬਦ ਚੇਤੇ ਰੱਖਿਓ, ਚੀਤ ਰਾਮ ਨਾ ਲਾਵੋ ਚੀਤ। ਅੱਗੋਂ ਹੁਣ ਉਹ ਪਹੁੰਚਿਆ ਕਹਿੰਦਾ ਮੈਂ ਤੈਨੂੰ ਕੀ ਦੱਸਾਂ ਹੁਣ, ਕਿਉਂਕਿ ਸਮਝਣ ਵਾਸਤੇ ਵੀ ਤਾਂ ਸਮਝ ਚਾਹੀਦੀ ਹੈ ਨਾ। ਯਾਦ ਰੱਖੋ ਜੇ ਸਮਝ ਨਹੀਂ ਤੇ ਸਮਝ ਕਿਵੇਂ ਪਏਗੀ। ਸਵਾਸ ਤਾਂ ਬੱਚੇ ਪ੍ਰਾਇਮਰੀ ਵਾਲੇ ਦੇ ਵੀ ਚੱਲਦੇ ਨੇ, ਪਰ PhD ਦੀ ਡਿਗਰੀ ਲੈਣ ਵਾਸਤੇ ਪਹਿਲਾਂ ਸਮਝ ਚਾਹੀਦੀ ਹੈ ਤੇ ਡਿਗਰੀ ਮਿਲੇਗੀ। ਸਮਝ ਤੋਂ ਬਿਨਾਂ ਸਮਝਾਇਆ ਵੀ ਨਹੀਂ ਜਾ ਸਕਦਾ। ਹੁਣ ਉਹਨੇ ਸਵਾਲ ਕੀਤਾ ਕਿ ਤੈਨੂੰ ਮਾਇਆ ਨੇ ਠੱਗ ਲਿਆ, ਰਾਮ ਨਾ ਲਾਵੋ ਚੀਤ। ਅੱਗੋਂ ਪਤਾ ਭਗਤ ਜੀ ਨੇ ਕੀ ਕਿਹਾ, ਇਸ ਸ਼ਲੋਕ ਨੂੰ ਧਿਆਨ ਨਾਲ ਪੜਿਓ, ਬੜੇ ਤੇ ਪ੍ਰਮਾਣ ਗੁਰਮੁਖ ਬਹੁਤ ਪਹੁੰਚੇ ਵਿਦਵਾਨ ਆਉਂਦੇ ਆ ਇੱਥੇ ਇਸ ਸਟੇਜ ਤੇ। ਅੱਗੇ ਨਾਮਦੇਵ ਨੇ ਕੀ ਕਿਹਾ, ਉਸ ਵਿੱਚ ਕਿਹਾ ਤਰਲੋਚਨ ਤੇਰੀ ਅਵਸਥਾ ਨਹੀਂ, ਨਾਮਾ ਕਹੇ ਤਰਲੋਚਨਾ ਮੁਖ ਤੇ ਰਾਮ ਸਮਾਲ, ਚਿੱਤ ਤੋਂ ਨਹੀਂ ਕਿਹਾ। ਧਿਆਨ ਦਿਆ ਕਿੱਦੀ ਬਰੀਕੀ ਪਾਈ, ਉਹ ਕਹਿ ਰਿਹਾ ਕਿ ਰਾਮ ਨਾ ਲਾਵੋ ਚੀਤ, ਮੈਂ ਕਦੀ ਬੋਲਦੇ ਨੀ ਦੇਖਾ, ਤੇਰਾ ਚਿੱਤ ਤਾਂ ਮਾਇਆ ਚ। ਤੇ ਨਾਮਦੇਵ ਇਹ ਨੀ ਕਹਿੰਦੇ ਤੂੰ ਵੀ ਆਪਣਾ ਚਿੱਤ ਲਾ, ਉਹ ਕਹਿੰਦੇ ਨੇ ਅਜੇ ਤੂੰ ਉਸ ਅਵਸਥਾ ਚ ਨਹੀਂ ਜਿਹੜੀ ਰੱਬ ਨੇ ਮੇਰੇ ਤੇ ਤਰਸ ਕੀਤਾ, ਅਜੇ ਤੂੰ ਜਵਾਨ ਨਾਲ ਵਾਹਿਗੁਰੂ ਬੋਲ, ਪ੍ਰਭੂ ਬੋਲ, ਇੱਕ ਦਿਨ ਤੈਨੂੰ ਵੀ ਪਤਾ ਲੱਗ ਜਾ ਕਿ ਬੋਲਾਂ ਤੋਂ ਬਿਨੇ ਵੀ ਚੇਤੇ ਹੁੰਦਾ।
ਬੋਲੇ
ਦੇਖੋ ਇੱਕ ਰਮਜ ਕਹਿ ਵਿੱਚ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਲਾਲ। ਦੇਖੋ ਤੇ ਸੀ ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਇੱਥੇ ਕਹਿੰਦੇ ਕੰਮ ਕਰ ਪਰ ਚਿੱਤ ਉਹਦੇ ਨਾਲ ਜੁੜਿਆ ਰਹੇ। ਦੋਨਾਂ ਸ਼ਬਦਾਂ ਨੂੰ ਸਾਹਮਣੇ ਕਿਤੇ ਰੱਖੋ, ਗੁਰੂ ਨਾਨਕ ਸਾਹਿਬ ਦਾ ਸ਼ਬਦ, ਭਗਤ ਨਾਮਦੇਵ ਜੀ ਦਾ ਸ਼ਬਦ, ਉੱਥੇ ਸ਼ਬਦ ਵਰਤੇ ਕਿ ਬਾਹਰ ਨੂੰ ਦੇਖ ਕੇ ਰੱਬ ਦੀ ਯਾਦ ਭੁੱਲ ਗਈ, ਮੰਦਰ ਦੇਖ ਕੇ, ਘਰ ਦੇਖ ਕੇ, ਇਸਤਰੀ ਦੇਖ ਕੇ, ਪਰਿਵਾਰ ਦੇਖ ਕੇ, ਇੱਥੇ ਇੰਨੀ ਅਵਸਥਾ ਪਹੁੰਚ ਗਈ, ਕੰਮ ਸਾਰੇ ਬਾਹਰ ਦੇ ਕਰਦੇ ਪਏ ਨੇ, ਚਿੱਤ ਵਿੱਚੋਂ ਰੱਬ ਭੁੱਲਦਾ ਹੀ ਨਹੀਂ। ਉਹ ਰਾਮਕਲੀ ਰਾਗ ਦਾ ਸ਼ਬਦ ਤੁਹਾਨੂੰ ਯਾਦ ਹੈ, ਫਿਰ ਅਸੀਂ ਪ੍ਰਮਾਣ ਵਜੋਂ ਲੈਣਾ, ਚਿੱਤ ਵਿੱਚ ਬਾਹਰ ਕੰਮ ਕਰਦੇ ਵੀ ਉਹਦਾ ਚਿੰਤਨ ਚੱਲਦਾ ਹੈ। ਪਾਣੀ ਲੈ ਕਾਗਜ਼, ਕਾਟੀ ਲੈ ਗੋਡੀ, ਆਕਾਸ਼ ਮੱਤੇ ਭਰਮੀ ਅਲੇ, ਕਾਗਜ਼ ਲਿਆ ਕੇ ਪਤੰਗ ਕੱਟ ਕੇ ਬਣਾ ਦਿੱਤੀ ਤੇ ਆਕਾਸ਼ ਦੇ ਵਿੱਚ ਪਤੰਗ ਉੱਡਦੀ ਪਈ ਹੈ, ਬੱਚੇ ਨੇ ਆਪਣੇ ਹੱਥ ਵਿੱਚ ਡੋਰ ਪਕੜੀ ਤੇ ਉਹਦੇ ਸਾਥੀ ਨਿੱਕੇ ਨਿੱਕੇ ਨਿਆਣੇ ਕੋਲ ਖਲੋਤੇ ਨੇ। ਤੇ ਭਗਤ ਜੀ ਕਹਿੰਦੇ ਨੇ ਜੇ ਪੁੱਛ ਲਈਏ ਵੀ ਪਤੰਗ ਅਸਮਾਨ ਵਿੱਚ, ਡੋਰ ਤੇਰੇ ਹੱਥ ਵਿੱਚ, ਤੇ ਗੱਲਾਂ ਤੂੰ ਆਪਣੇ ਮਿੱਤਰਾਂ ਨਾਲ ਕਰਨਾ, ਉਹ ਕਹਿੰਦਾ ਫਿਜ਼ੀਕਲ ਤੌਰ ਤੇ ਮੈਂ ਬਾਹਰ ਮੁਖੀ ਗੱਲਾਂ ਕਰ ਰਿਹਾ, ਪਤੰਗ ਮੈਂ ਹੱਥ ਵਿੱਚ ਪਕੜੀ ਹੈ ਡੋਰ, ਪਰ ਸੱਚ ਇਹ ਮੇਰਾ ਚਿੱਤ ਜਿਹੜਾ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ, ਉਹ ਡੋਰ ਤੇ ਪਤੰਗ ਵਿੱਚ ਹੀ। ਸਿਰਫ ਇੱਕ ਉਦਾਹਰਨ ਹੈ, ਇਹ ਕਮਾਵਾਂਗੇ ਤੇ ਸੱਚ ਇਵੇਂ ਦੇ ਅਰਥ ਹੀ ਕੁਝ ਹੋਰ ਬਣ ਜਾਣਗੇ। ਹੱਥ ਪਤੰਗ ਡੋਰ ਹੈ ਪਰ ਚਿੱਤ ਉਹਦੇ ਵਿੱਚ ਇੰਨਾ ਕੁ ਜੁੜਿਆ, ਗੱਲਾਂ ਕਰਦੇ ਵੀ ਉਹਦਾ ਚਿੱਤ ਜਿਹੜਾ ਪਾਸੇ ਨਹੀਂ ਜਾਂਦਾ। ਦੂਸਰਾ ਵਚਨ, ਸੋਨਾ ਘੜ ਰਿਹਾ ਵੀਰ, ਸੁਨਾਰ ਵੀਰ ਗਾਹਕਾਂ ਨਾਲ ਗੱਲਾਂ ਵੀ ਕਰਦਾ, ਸੋਨਾ ਵੀ ਘੜੀ ਜਾਂਦਾ। ਜੇ ਪੁੱਛੀਏ ਵੀ ਗੱਲਾਂ ਵੀ ਕਰਨਾ ਹੈ ਤੇ ਸੋਨਾ ਵੀ ਘੜਨਾ ਹੈ, ਇੱਕ ਵੇਲੇ ਦੋ ਕੰਮ ਕਿਉਂ? ਫਿਜ਼ੀਕਲ ਤੌਰ ਤੇ ਵੀ ਦੋ ਕੰਮ ਕਰ ਰਿਹਾ, ਬੋਲਦਾ ਵੀ ਏ ਤੇ ਸੋਨਾ ਵੀ ਘੜਦਾ। ਉਹ ਕਹਿੰਦਾ ਸੱਚ ਇਹ ਵੇ, ਮੈਂ ਬੋਲ ਤਾਂ ਗ੍ਰਾਹਕਾਂ ਦਾ ਰਿਹਾ ਪਰ ਚਿੱਤ ਮੇਰਾ ਸੋਨੇ ਵਿੱਚ ਹੀ ਟਿਕਿਆ ਹੋਇਆ, ਜੇ ਸੋਨੇ ਨੂੰ ਮੈਂ ਕਰ ਰਿਹਾ। ਤੀਸਰੀ ਬੇਨਤੀ, ਬੀਬੀਆਂ ਪੁਰਾਤਨ ਸਮਾਂ ਸੀ ਕਿ ਖੂਹ ਤੋਂ ਪਾਣੀ ਭਰਨ ਜਾਣਾ, ਸਿਰ ਦੇ ਉੱਪਰ ਦੋ ਦੋ ਤਿੰਨ ਤਿੰਨ ਗਾਗਰਾਂ ਜਾਂ ਘੜੇ ਰੱਖ ਲੈਣੇ, ਆਪਸ ਵਿੱਚ ਮੁਟਿਆਰਾਂ ਨੇ ਗੱਲਾਂ ਕਰਨੀਆਂ, ਉਹ ਗੱਲਬਾਤ ਆਪਸ ਵਿੱਚ ਕਰਦੀਆਂ ਨੇ ਪਰ ਅੰਦਰ ਦੇ ਚਿੱਤ ਨੂੰ ਘੜੇ ਤੋਂ ਵੱਖ ਨਹੀਂ ਹੋਣ ਦਿੰਦੀਆਂ, ਉਹਦਾ ਬੈਲੈਂਸ ਨਹੀਂ ਖਿੰਡ ਦਿੰਦੀਆਂ ਕਿ ਜੇ ਕਿਤੇ ਉਹਦਾ ਬੈਲੈਂਸ ਗਿਰ ਗਿਆ, ਖਿੰਡ ਗਿਆ ਤੇ ਟੁੱਟ ਨਾ ਜਾਏ। ਉਹਨਾਂ ਦਾ ਧਿਆਨ ਚਿੱਤ ਘੜੇ ਵਿੱਚ ਗਏ। ਭਗਤ ਜੀ ਨੇ ਕਿਹਾ ਦੇਖ ਭਾਈ ਕਿ ਗਾਂ ਭਾਵੇਂ ਤੂੰ ਪੰਜ ਕੋ ਦੂਰ ਚੁਗਦੀ ਹੋਵੇ ਪਰ ਉਹਦੇ ਚਿੱਤ ਨੂੰ ਪੁੱਛ ਕੇ ਦੇਖ। ਉਹਦਾ ਚਿੱਤ ਫਿਰ ਆਪਣੇ ਬੱਚੇ ਵਿੱਚ, ਕਹਿੰਦੇ ਨੇ ਮਾਂ ਬਾਹਰ ਅੰਦਰ ਕੰਮ ਕਰੇ, ਨਿਆਣਾ ਪੰਘੂੜੇ ਵਿੱਚ ਪਿਆ ਹੈ ਪਰ ਮਾਂ ਦੇ ਅੰਦਰ ਨੂੰ ਪੁੱਛ ਕੇ ਦੇਖ, ਉਹ ਕੰਮ ਕਰਦੀ ਵੀ ਚਿੱਤ ਨੂੰ ਪੰਘੂੜੇ ਤੋਂ ਦੂਰ ਨਹੀਂ ਜਾਂਦੇ। ਪਰ ਇਹ ਤਾਂ ਪਹਿਲਾਂ ਬੋਲ ਕੇ ਜਪੇ ਕੋਈ, ਇਹ ਚਿੱਤ ਵਿੱਚ ਵਸ ਜਾਏ। ਇਹਨੂੰ ਸਾਹਿਬ ਨੇ ਬਾਣੀ ਵਿੱਚ ਕਿਹਾ, ਫਿਰ ਸ਼ਬਦ ਸਾਰਾ ਪੜ੍ਹਦਿਆਂ, ਆਨੀ ਲੈ ਕਾਗਦ, ਕਾਟੀ ਲੈ ਗੁੱਡੀ, ਆਕਾਸ਼ ਮੱਦੇ ਭਰਮੀਆਂ ਲੈ, ਪੰਚ ਜਨਾ ਸੋ ਬਾਤ ਬਟੋਆ, ਚੀਤ ਸੋ ਡੋਰੀ ਰਾਖੀ ਲੈ, ਮਨ ਰਾਮ ਦੇਖੋ ਚੀਤ, ਸਾਰੇ ਸ਼ਬਦ ਵਿੱਚ ਚੀਤ ਸ਼ਬਦ ਆਏਗਾ ਹਰ ਪਦ ਵਿੱਚ। ਚੀਤ ਸੋ ਡੋਰੀ ਰਾਖੀ ਲੈ, ਮਨ ਰਾਮ ਨਾਮਾ ਬੇਦੀ ਲੈ, ਜੈਸੇ ਕਨਕ ਕਲਾ ਚਿੱਤ, ਚੀਤ ਤੇ ਚਿੱਤ, ਜੈਸੇ ਕਨਕ ਕਲਾ ਚਿਤ ਮਾਂਡੀ ਲੈ, ਆਨੀ ਲੈ ਕੁੰਭ ਭਰਾਈ ਲੈ ਉਦਕ, ਰਾਜ ਕੁਆਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ, ਸੋ ਗਾਗਰ ਰਾਖੀ ਲੈ ਫਿਰ ਚਿੱਤ। ਯਾਦ ਕਿੱਥੇ ਹੈ? ਸਾਹਿਬ ਕਹਿੰਦੇ ਮੰਦਰ ਏਕ ਦੁਆਰ ਦਸ ਜਾਕੇ, ਗਉ ਚਰਾਵਨ ਛਾਡੀ ਲੈ, ਪਾਚ ਕੋਸ਼ ਪਰ ਗਉ ਚਰਾਵਤ, ਚੀਤ ਸੋ ਬਛਰਾ ਰਾਖੀ ਲੈ ਚੀਤ। ਆ ਪੰਜਵਾਂ ਬਚਨ ਕੀਤਾ ਅਗਲਾ, ਕਹਿਣ ਲੱਗੇ ਕਹਿਤ ਨਾਮ ਦਿਓ ਸੁਣੋ ਤਰਲੋਚਨ। ਕਹਿੰਦੇ ਤਰਲੋਚਨ ਸੁਣੋਏ, ਚੇਤੇ ਦੀ ਖੇਡ ਹੀ ਕੁਝ ਵੱਖਰੀ ਹੈ। ਕਹਿਤ ਨਾਮ ਦਿਓ ਸੁਣੋ ਤਰਲੋਚਨ, ਬਾਲਕ ਪਾਲਨ ਪੋਢੀ ਲੈ, ਬੱਚਾ ਪੰਘੂੜੇ ਵਿੱਚ ਮਾਂ ਨੇ ਪਾਇਆ, ਆਪ ਬਾਹਰ ਅੰਦਰ ਕੰਮ ਵੀ ਕਰਦੀ, ਅੰਤਰ ਬਾਜ ਬਾਹਰ ਕਾਜ ਵਿਰੋਧੀ, ਚੀਤ ਸੋ ਬਾਰਕ ਰਾਖੀ ਲੈ। ਇੱਥੇ ਇੱਕ ਪ੍ਰਮਾਣ ਦੇ ਦਿਆਂ, ਪਿਛਲੇ ਦਿਨੀ ਵੀ ਅਰਥ ਕੀਤੇ ਗੁਰਮੁਖੋ, ਸੱਚ ਇਵੇਂ ਜਦੋਂ ਕੋਈ ਸਿਮਰਨ ਕਰਦਾ ਹੈ, ਇਹ ਨਹੀਂ ਕੋਈ ਮੈਂ ਸੰਤਗਿਰੀ ਕਰਕੇ ਕਹਿ ਰਿਹਾ ਵੀ ਇੰਜ ਕਰੀਏ, ਜੋ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਉਹ ਸਾਂਝਾ ਕਰਨ ਲੱਗਾ। ਜਿਹੜਾ ਰੋਜ਼ ਜਪਦਾ ਹੈ ਨਾ, ਜਦੋਂ ਉਹਦੇ ਤੇ ਦੁੱਖ ਹੁੰਦਾ, ਭੀੜਾ ਹੁੰਦੀ ਏ, ਸਭ ਤੋਂ ਪਹਿਲਾਂ ਉਹਦੇ ਚੇਤੇ ਵਿੱਚ ਗੁਰੂ ਹੁੰਦਾ ਹੈ। ਸੱਚੀ ਉਹਦੇ ਇੱਕੋ ਦਮ ਚਿੱਤ ਚ ਗੁਰੂ ਹੁੰਦਾ ਹੈ, ਮੇਰਾ ਗੁਰੂ, ਮੇਰਾ ਮੁਰਸ਼ਦ, ਮੇਰਾ ਸਾਈ। ਹੁਣ ਚੇਤੇ ਵਿੱਚ ਇੰਨੀ ਵੱਡੀ ਸ਼ਕਤੀ ਹੈ, ਆਪਾਂ ਕਹਾਂਗੇ ਵਾਹਿਗੁਰੂ ਨੂੰ ਚੇਤੇ ਕਰਨੇ, ਇਹਦੇ ਨਾਲ ਕੀ ਬਣੇਗਾ? ਪਿਆਰੇ, ਚੇਤੇ ਵਿੱਚ ਬਹੁਤ ਕੁਛ ਜੇ, ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਚੇਤੇ ਵਿੱਚੋਂ ਹਟਾਈਏ ਤੇ ਖਹਿੜਾ ਵੀ ਛੁੱਟ ਜਾਂਦਾ ਹੈ, ਕੁਝ ਐਸੀਆਂ ਚੀਜ਼ਾਂ ਨੇ ਜੇ ਚੇਤੇ ਵਿੱਚ ਆ ਜਾਣ ਤੇ ਅੰਦਰ ਨੂੰ ਰੰਗ ਲੱਗ ਜਾਂਦਾ। ਜਿਵੇਂ ਸਾਡੇ ਬੋਡੀ ਨੂੰ ਚਾਰ ਚੀਜ਼ਾਂ ਚਾਹੀਦੀਆਂ, ਇੱਕ ਭੁੱਖ, ਪਿਆਸ, ਨੀਂਦ, ਤੇ ਚੌਥੀ ਇੱਕ ਬੋਡੀ ਦੀ ਜਿਹੜੀ ਬਹੁਤ ਭੁੱਖ ਹੈ, ਉਹਨੂੰ ਭਾਵੇਂ ਕੋਈ ਗੱਲ ਲੁਕਾ ਕੇ ਕਰੇ, ਪਰਦੇ ਚ ਕਹੇ ਬੰਦੇ ਦੀ ਵਾਸ਼ਨਾ, ਇਹ ਬੋਡੀ ਦੀ ਭੁੱਖ ਹੈ। ਸੱਚ ਇਹ ਵੇ, ਤੁਸੀਂ ਦੇਖੋਗੇ ਕਿ ਜਿਵੇਂ ਕਿਸੇ ਬੰਦੇ ਨੂੰ ਸਰੀਰ ਦੀ ਰੋਟੀ ਦੀ ਭੁੱਖ ਉਹਦੀ ਕਾਬੂ ਵਿੱਚ ਹੋਵੇ, ਰੋਟੀ ਘੱਟ ਖਾਂਦਾ ਹੋਵੇ, ਇਸੇ ਤਰ੍ਹਾਂ ਹੀ ਤਾਂ ਬੰਦੇ ਦੇ ਤਨ ਨੂੰ ਵਾਸ਼ਨਾ ਦੀ ਭੁੱਖ ਹੈ। ਕੋਈ ਸ਼ਿਖਰ ਤੇ ਚੜਿਆ ਬੈਠਾ ਹੈ, ਕਿਸੇ ਨੂੰ ਰੱਬ ਨੇ ਅੰਦਰ ਦਾ ਸਬਰ ਦਿੱਤਾ। ਪਰ ਆਹ ਜਿਹੜੀਆਂ ਤਿੰਨ ਚੀਜ਼ਾਂ ਨੇ ਨਾ, ਇੱਕ ਭੁੱਖ, ਪਿਆਸ ਤੇ ਨੀਂਦ, ਇਹ ਤਿੰਨਾਂ ਤੋਂ ਬਿਨਾਂ ਸਰਨਾ ਨਹੀਂ। ਦੇਖੋ ਭੁੱਖ ਲੱਗੀ ਹੋਵੇ ਤੇ ਆਪਾਂ ਰੋਟੀ ਦਾ ਚੇਤਾ ਭੁਲਾ ਦਈਏ, ਰੋਟੀ ਦੀ ਲੋੜ ਹੋਵੇ ਤੇ ਚੇਤੇ ਵਿੱਚੋਂ ਭੁਲਾਈਏ, ਸਾਡੇ ਚੇਤੇ ਭੁਲਾਉਣ ਦੇ ਨਾਲ ਭੁੱਖ ਨਹੀਂ ਮਰਨੀ, ਰੋਟੀ ਖਾਣੀ ਪਏਗੀ। ਪਿਆਸ ਲੱਗੀ ਹੋਵੇ, ਪਾਣੀ ਦਾ ਚੇਤਾ ਭੁਲਾਈਏ, ਚੇਤੇ ਭੁਲਾਉਣ ਨਾਲ ਨਹੀਂ, ਚੇਤਾ ਭਾਵੇਂ ਅਸੀਂ ਭੁਲਾਉਣ ਦਾ ਯਤਨ ਕਰੀਏ ਪਰ ਪਿਆਸ ਪਾਣੀ ਨਾਲ ਬੁੱਝੇਗੀ, ਭੁੱਖ ਭੋਜਨ ਨਾਲ ਖਤਮ ਹੋਵੇਗੀ। ਨੀਂਦ ਆਈ ਹੋਵੇ ਤੇ ਆਪਾਂ ਬਿਸਤਰੇ ਦਾ ਚੇਤਾ ਭੁਲਾਉਣ ਲੱਗ ਪਈਏ, ਸ਼ਾਇਦ ਨੀਂਦ ਕਿਹੜਾ ਛੱਡ ਜਾਏ, ਨਹੀਂ ਨੀਂਦ ਜ਼ਰੂਰ ਆਏਗੀ। ਬਾਕੀ ਤਿੰਨ ਚੀਜ਼ਾਂ ਭੁੱਖ, ਪਿਆਸ ਤੇ ਨੀਂਦ, ਇਹਨਾਂ ਦਾ ਚੇਤਾ ਭੁਲਾ ਵੀ ਦਈਏ ਤਾਂ ਵੀ ਭੁੱਲਦੀਆਂ ਨਹੀਂ, ਪਰ ਸੱਚ ਐਸਾ ਹੈ ਕਿ ਵਾਸ਼ਨਾ ਬੰਦੇ ਤੇ ਪ੍ਰਭਾਵ ਪਾਏ ਉਹਨੂੰ ਚੇਤੇ ਵਿੱਚੋਂ ਵਿਸਾਰ ਦਿਓ ਤੇ ਵਾਸ਼ਨਾ ਖਹਿੜਾ ਛੱਡ ਜਾਂਦੀ। ਭੁੱਖ ਪਿਆਸ ਨੀਂਦ ਨਹੀਂ, ਸਿਰਫ ਬੰਦੇ ਦਾ ਇੱਕ ਚੇਤਾ, ਇੱਕ ਫੁਰ ਨਹੀਂ ਦੇ। ਇਹਨੂੰ ਗੁਰੂ ਨੇ ਕਿਹਾ ਕਿ ਆਜ ਮਿਲਾਵਾ ਸ਼ੇਖ ਫਰੀਦ, ਬਸ ਇਕਾਗਰਤਾ ਹੀ ਟਾਕਿਮ ਕੁੰਜੜੀਆਂ ਇੰਦਰੀਆਂ ਨੂੰ ਰੋਕ ਲਿਆ। ਕਬੀਰ ਸਾਹਿਬ ਨੇ ਕਿਹਾ ਹੈ ਹਜ਼ੂਰ ਕਤ ਦੂਰ ਬਧਾਵੋ, ਦੁੰਦਰ ਬੰਦੋ ਸੁੰਦਰ ਪਾਓ। ਮੈਂ ਫਿਰ ਸ਼ਬਦ ਕਹਾਂ, ਇੱਕ ਮਾਂ ਸ਼ਬਦ ਵਰਤਿਆ, ਕਹਿਤ ਨਾਮ ਦੇ ਸੁਲੋ ਤਰਲੋਚਨ, ਬਾਲਕ ਪਾਲਨ ਪੋਡੀਅਲੇ, ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਕ ਰਾਖੀਅਲੇ। ਧੰਨ ਗੁਰੂ ਰਾਮਦਾਸ ਜੀ ਨੇ ਫੁਰਮਾਇਆ ਕਿ ਜੋ ਜਨਨੀ ਸੁੱਤ ਜਨ ਪਾਲਤੀ, ਰੱਖ ਹੈ ਨਦਰ ਮਝਾੜ, ਅੰਤਰ ਬਾਹਰ ਮੁਖ ਦੇ ਗਰਾਸ ਖਿਨ ਖਿਨ ਪੋਚਾਰ, ਤੂੰ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਸ਼ਬਦ ਕੀ ਨੇ? ਹੁਣ ਮਾਂ ਦੇ ਚੇਤੇ ਚ ਬੱਚਾ ਇੰਨਾ ਵਸ ਗਿਆ, ਉਹ ਪੰਘੂੜੇ ਚ ਪਿਆ, ਮਾਈ ਕੰਮ ਕਾਰ ਕਰ ਰਹੀ, ਮਾਤਾ ਕੰਮ ਕਰਦੀ, ਇੱਕੋ ਦਮ ਬੱਚਾ ਰੋਇਆ ਵੀ ਨਹੀਂ, ਪੰਘੂੜੇ ਵਿੱਚ ਅਜੇ ਸੁੱਤਾ, ਮੰਜੇ ਤੇ ਸੁੱਤਾ ਸ਼ਬਦ ਵਰਤ ਲਓ, ਕੰਮ ਕਰਦੀ ਨੇ ਹੱਥ ਧੋਤੇ, ਸੁੱਤੇ ਕੋਈ ਬੱਚੇ ਨੂੰ ਉਠਾਉਣ ਲੱਗ ਪਈ। ਤੇ ਜੇ ਕੋਈ ਪੁੱਛ ਲੈ ਵੀ ਨਿਆਣਾ ਸੁੱਤਾ ਹੈ, ਇਹਨੂੰ ਕਿਉਂ ਉਠਾ ਰਹੀ ਹੈ ਸੌਣ ਤੇ ਗਹਿਰੀ ਨੀਂਦ ਚ, ਉਹ ਕਹਿੰਦੀ ਇਸ ਕਰਕੇ ਉਠਾਨੀ ਹੈ ਇਹਨੂੰ ਭੁੱਖ ਲੱਗ ਗਈ। ਉਹਨਾਂ ਕਿਹਾ ਹੱਦ ਹੋ ਗਈ, ਇਹ ਤਾਂ ਰੋਇਆ ਵੀ ਨਹੀਂ, ਅੱਖਾਂ ਬੰਦ ਨੇ, ਇਹ ਸੁੱਤਾ ਪਿਆ, ਤੈਨੂੰ ਕਿਵੇਂ ਪਤਾ ਲੱਗਾ ਨੀਂਦ ਵਿੱਚ ਇਹਨੂੰ ਭੁੱਖ ਲੱਗ ਗਈ? ਇਹਨੇ ਮੰਗਿਆ ਤੇਰੇ ਤੋਂ ਦੁੱਧ, ਫੀਡ ਮੰਗੀ? ਕਹਿਣ ਲੱਗੀ ਸੱਚ ਏਵੇ ਇਹ ਰੋਏ ਨਾ, ਤਾਂ ਵੀ ਮੈਨੂੰ ਪਤਾ ਲੱਗ ਜਾਣਾ ਇਹਨੂੰ ਭੁੱਖ ਲੱਗੀ ਏ, ਇਹਨੂੰ ਭੁੱਖ ਲੱਗਦੀ ਏ, ਤੇ ਮੇਰੇ ਸੀਨੇ ਵਿੱਚੋਂ ਅੰਮ੍ਰਿਤ ਦੁੱਧ ਆਪ ਸਿਮ ਪੈਂਦਾ ਜਦੋਂ ਚਿੱਤ ਜੁੜਿਆ ਹੋਵੇ, ਤੇ ਬੱਚੇ ਸੁੱਤੇ ਨੂੰ ਵੀ ਮਾਂ ਉਠਾ ਕੇ ਰੋਜੀ ਦੇ ਦਿੰਦੀ ਹੁੰਦੀ ਹੈ, ਕਿਉਂਕਿ ਦੋਨੋਂ ਜੁੜੇ ਨੇ। ਕਹਿਤ ਨਾਮ ਦਿਓ ਸੁਣੋ ਤਰਲੋਚਨ, ਬਾਲਕ ਪਾਲਨ ਪੋਡੀਅਲੇ, ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਕ ਰਾਖੀਅਲੇ। ਦੂਸਰੀ ਇੱਕ ਵਾਰੀ ਦਾਸ ਨੇ ਪ੍ਰਮਾਣ ਦਿੱਤਾ ਸੀ ਕਿ ਕੂੰਜ ਚੇਤੇ ਵਿੱਚ ਹੀ ਤਾਂ ਰੱਜੀ ਦੇਈ ਜਾਂਦੀ ਆਪਣੀ ਸੰਤਾਨ ਨੂੰ, ਕੂੰਜ ਕਿਤੇ ਵੇ ਤੇ ਉਹਦੇ ਬੱਚੇ ਕਿਤੇ ਨੇ। ਇਹਨੂੰ ਸਤਿਗੁਰੂ ਗੁਰੂ ਰਾਮਦਾਸ ਨੇ ਵੀ ਫੁਰਮਾਇਆ ਕਿ ਜੈਸੇ ਗਗਨ ਫਿਰੰਤੀ ਉੜਤੀ ਕਪਰੇ ਬਾਗੇ ਵਾਲੀ, ਉਹ ਚੀਤ ਰੱਖ ਹੈ ਪਿੱਛੇ ਵਿੱਚ ਬਚਰੇ। ਚੀਤ ਰੱਖ ਹੈ ਫਿਜ਼ੀਕਲ ਤੌਰ ਤੇ ਦੂਰੀ ਹੈ, ਸਰੀਰਕ ਤੌਰ ਤੇ ਸੈਂਕੜੇ ਕੋ ਦੂਰ, ਪਰ ਚੇਤੇ ਤੋਂ ਨਹੀਂ ਵਸਾਰਿਆ। ਕਹਿਣ ਲੱਗੇ ਉਹ ਚੀਤ ਰੱਖ ਹੈ ਪਿੱਛੇ ਵਿੱਚ ਵਿਚਰੈ, ਨਿਤ ਕਿਰਦੈ ਸਾਰ ਸੰਭਾਲੀ, ਤੂੰ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੋਰ ਸਿੱਖ ਰੱਖੈ ਜੀ ਨਾਲੀ। ਚੇਤੇ ਕਰਕੇ ਸਿੱਖ ਆਪਣੇ ਗੁਰੂ ਦੇ ਨਾਲ ਰਹਿੰਦਾ। ਹੁਣ ਕੂੰਜ ਜਦੋਂ ਦਾਣਾ ਚੁਣਦੀ ਏ, ਪ੍ਰਵਾਸ ਕਰਦੀ ਏ ਸਰਦੀਆਂ ਚ, ਕੂੰਜ ਜਦੋਂ ਚੁੰਜ ਵਿੱਚ ਦਾਣਾ ਪਾਏਗੀ, ਦਾਣਾ ਉਹਦੇ ਪੇਟ ਵਿੱਚ ਜਾਂਦਾ ਸਰੀਰਕ ਤੌਰ ਤੇ, ਤੇ ਬੱਚੇ ਨੂੰ ਯਾਦ ਕਰਦੀ ਏ, ਦਾਣੇ ਦੀ ਐਨਰਜੀ ਸ਼ਕਤੀ ਬੱਚੇ ਵਿੱਚ ਚਲੀ ਜਾਂਦੀ। ਸਿਰਫ ਚੇਤਾ, ਜਿਹੜਾ ਚੇਤੇ ਵਿੱਚੋਂ ਵਿਸਰ ਜਾਏ, ਕੂੰਜ ਦੇ ਬੱਚੇ ਦੀ ਮੌਤ ਹੋ ਜਾਂਦੀ ਏ। ਤੇ ਪਿਆਰਿਓ, ਜਿਹੜਾ ਮਾਂ ਦੇ ਚੇਤੇ ਵਿੱਚ ਰਹਿ ਜਾਏ ਤੇ ਮਾਂ ਜਿਹਦੇ ਵਿੱਚ ਚੇਤੇ ਵਿੱਚ ਰਹਿ ਜਾਏ, ਉਹ ਸੈਂਕੜੇ ਕੋ ਦੂਰ ਬੈਠਾ ਹੋਇਆ ਵੀ ਤਾਕਤ ਲਈ ਜਾਂਦਾ। ਇਹਨੂੰ ਸਾਹਿਬ ਨੇ ਕਿਹਾ ਉਡੈ ਊਡ ਆਵੈ ਸੈ ਕੋਸਾ, ਤਿਸ ਪਾਛੇ ਬਚਰੇ ਸ਼ਰਿਆ, ਤਿੰਨ ਕਮਣ ਖਲਾਵੈ ਕਮਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਇਹ ਬਚਨ ਕਲਗੀਧਰ ਜੀ ਨੇ ਕਿਹਾ, ਗੱਲ ਚੇਤੇ ਦੀ, ਯਾਦ ਨਾ ਵਿਸਰੇ। ਸਤਿਗੁਰੂ ਆਨੰਦਪੁਰ ਸਾਹਿਬ ਦੀ ਘਟਨਾ ਹੈ, ਉਂਜ ਵੈਸੇ ਇਸ ਸਾਖੀ ਦਾ ਬੇਸ ਸੀ 100 ਸਾਖੀ, ਉਹਦੇ ਵਿੱਚੋਂ ਫਿਰ ਅੱਗੇ ਵਿਦਵਾਨਾਂ ਲਿਖੀ। ਹਜ਼ੂਰ ਦਰਬਾਰ ਸਜਾਇਆ ਧੰਨ ਗੁਰੂ ਕਲਗੀਧਰ ਜੀ, ਸੰਗਤ ਬੈਠੀ ਏ, ਤੇ ਅੱਜ ਪਤਾ ਨੀ ਆਪਣੀ ਮੌਤ ਚ ਆਏ, ਕਹਿੰਦੇ ਨੇ ਬੁਲਾਓ ਪਹਿਰੇ ਦਾ, ਸਾਰੇ ਸੱਦ ਲੈ। ਤੇ ਮੁਸਕਰਾ ਕੇ ਕਹਿੰਦੇ ਨੇ, ਰਾਤ ਜਿਹੜੇ ਗੈਰ ਹਾਜ਼ਰ ਸਨ ਉਹ ਹਾਜ਼ਰ ਸਨ, ਜਿਹੜੇ ਹਾਜ਼ਰ ਸਨ ਉਹ ਗੈਰ ਹਾਜ਼ਰ ਸਨ। ਚੇਤਾ, ਜਿਹੜੇ ਹਾਜ਼ਰ ਸਨ ਉਹ ਗੈਰ ਹਾਜ਼ਰ ਸਨ ਰਾਤ, ਜਿਹੜੇ ਗੈਰ ਹਾਜ਼ਰ ਸਨ ਉਹ ਹਾਜ਼ਰ ਸਨ। ਸੰਗਤ ਦੇਖਣ ਲੱਗ ਪਈ ਵੀ ਇਹ ਮਹਾਰਾਜ ਅੱਜ ਬਚਨ ਕੀ ਕਰ ਰਹੇ ਨੇ, ਪਰ ਜਿਹੜੇ ਪਹਿਰੇਦਾਰ ਸਨ ਉਹਨਾਂ ਨੂੰ ਸਮਝ ਪੈ ਗਈ ਕਿ ਹਾਜ਼ਰ ਗੈਰ ਹਾਜ਼ਰ ਕੀ ਹੁੰਦਾ ਹੈ। ਮਹਾਰਾਜ ਜੀ ਨੇ ਕਿਹਾ, ਜੋ ਹਾਜ਼ਰ ਉਹ ਗੈਰ ਹਾਜ਼ਰ, ਜੋ ਗੈਰ ਹਾਜ਼ਰ ਉਹ ਹਾਜ਼ਰ। ਸੰਗਤ ਪੁੱਛਦੀ ਹੈ, ਮਹਾਰਾਜ ਇਹ ਕੀ ਬਚਨ ਕਰ ਰਹੇ ਹੋ? ਧੰਨ ਗੁਰੂ ਕਲਗੀਧਰ ਜੀ ਨੇ ਕਿਹਾ, ਪੁੱਛੋ ਜਿਨ੍ਹਾਂ ਰਾਤ ਪਹਿਰਾ ਦਿੱਤਾ ਹੈ, ਬੁਲਾ ਲੈ। ਉਹਨਾਂ ਨੀਵੀਂ ਪਾ ਕੇ ਕਿਹਾ, ਸਾਧ ਸੰਗਤ ਜੋ ਸਤਿਗੁਰੂ ਕਹਿੰਦੇ ਨੇ ਉਹ ਸੱਤ ਹੈ, ਆਪਾਂ ਸਿਰਫ ਹੋਵੇ ਪ੍ਰਕਰਨ ਨਾਲ ਮਿਲਦੀ ਗੱਲ ਹੈਗੀ, ਚੇਤਾ ਇਹ ਸੱਤ ਹੈ। ਕਿਵੇਂ? ਕਹਿਣ ਲੱਗੇ ਰਾਤ ਅਸੀਂ ਪਹਿਰੇ ਤਾਂ ਸਾਂ, ਇਹ ਉਸ ਵਕਤ ਦੀ ਗੱਲ ਜਦੋਂ ਆਨੰਦਪੁਰ ਬਿਲਕੁਲ ਮਾਹੌਲ ਠੀਕ ਸੀ, ਅਸੀਂ ਰਾਤ ਪਹਿਰੇ ਤੇ ਸਾਂ ਤੇ ਦੂਸ ਪਿੰਡ ਦੇ ਵਿੱਚ ਇੱਕ ਸਾਂਗ ਸੀ, ਇੱਕ ਨਾਟਕ ਸੀ। ਇਹ ਸ਼ਬਦ ਵਰਤ ਲਈ ਸਾਂਗ ਪਹਿਲਾਂ ਉਤਾਰਦੇ ਹੁੰਦੇ ਸਨ ਰਾਜਿਆਂ ਮਹਾਰਾਜਿਆਂ ਦੇ ਅਵਤਾਰਾਂ ਦੇ, ਜਿਵੇਂ ਰਾਸ ਲੀਲਾ ਤੇ ਰਾਮ ਲੀਲਾ ਪੈਂਦੀ। ਕਹਿਣ ਲੱਗੇ ਦੂਰ ਸਾਂਗ ਸੀ ਤੇ ਅਸੀਂ ਸੁਣ ਚਲੇ ਗਏ ਤੇ ਜਿਹੜੇ ਰਾਤ ਇੱਥੇ ਰਹਿ ਤੇ ਉਹਨਾਂ ਨੇ ਇਸ ਕਰਕੇ ਨੀ ਗਏ। ਕਹਿਣ ਲੱਗੇ ਜੇ ਆਪਾਂ ਚਲੇ ਗਏ ਤਾਂ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਕਿਤੇ ਬਾਹਰ ਆ ਗਏ, ਅਸੀਂ ਗੈਰ ਹਾਜ਼ਰ ਹੋਏ ਤੇ ਹਜ਼ੂਰ ਕੀ ਕਹਿਣਗੇ। ਕਹਿਣ ਲੱਗੇ ਅੱਧੇ ਤਾਂ ਰਹਿ ਗਏ ਇੱਥੇ, ਅੱਧੇ ਚਲੇ ਗਏ ਤੇ ਜਿਹੜੇ ਚਲੇ ਗਏ ਉਹ ਵੇਖਣ ਤਾਂ ਬਾਹਰੋਂ ਨਾਟਕ ਜਿਹਾ ਹੋ ਪਰ ਚੇਤਾ ਫਿਰ ਗੁਰੂ ਗੋਬਿੰਦ ਸਿੰਘ ਦਾ ਆਵੇ। ਜੇ ਸਤਿਗੁਰੂ ਉੱਠਵੇ ਤੇ ਫਿਰ ਕੀ ਬਣੇ। ਉਹ ਵਾਰ ਵਾਰ ਗੁਰੂ ਨੂੰ ਚੇਤੇ ਕਰਨ ਤੇ ਜਿਹੜੇ ਪਹਿਰੇ ਤੇ ਖਲੋਤੇ ਸਨ ਉਹ ਕਹਿਣ ਲੱਗੇ ਵੇਖੋ ਸਤਿਗੁਰੂ ਤੇ ਉੱਠੇ ਨੀ, ਜੇ ਆਪਾਂ ਵੀ ਜਾਂਦੇ ਤੇ ਆਪਾਂ ਵੀ ਵਹਿੰਦੇ ਹੋਣਾ ਸੀ। ਉਹ ਸਰੀਰਕ ਤੌਰ ਤੇ ਉੱਥੇ ਖਲੋਤੇ ਮੇਲਾ ਵੇਖੀ ਜਾਂਦੇ ਨੇ ਤੇ ਜਿਹੜੇ ਮੇਲਾ ਵਹਿੰਦੇ ਪਏ ਸਨ ਉਹ ਸਰੀਰਕ ਤੌਰ ਤੇ ਮੇਲੇ ਚ ਖਲੋਤੇ ਨੇ ਤੇ ਵਹਿੰਦੇ ਗੁਰੂ ਗੋਬਿੰਦ ਸਿੰਘ ਦੇ ਚਰਨ ਪਏ। ਗੁਰਮੁਖੋ ਚੇਤਾ ਫਿਰ ਜਿੱਥੇ ਆ ਜਾਏ, ਇਹਨੂੰ ਤਜਰਬੇ ਵਿੱਚ ਲਿਆਈਏ ਪ੍ਰੈਕਟੀਕਲ ਤੌਰ ਤੇ, ਸਿਰਫ ਇਹਨੂੰ ਕੱਲੀਏ ਨੀ ਵੀ ਆਏ ਤੇ ਆਪਾਂ ਕਥਾ ਕੀਤੀ ਪ੍ਰਮਾਣ ਦੇ ਦਿੱਤੇ। ਪ੍ਰੈਕਟੀਕਲ ਜਿੱਥੇ ਫਿਰ ਚੇਤਾ ਆ ਜਾਏ ਫਿਰ ਕੀ ਹੁੰਦਾ। ਧੰਨ ਗੁਰੂ ਅਰਜਨ ਸਾਹਿਬ ਦਾ ਬਚਨ ਕਹਿ ਕੇ ਆਪਾਂ ਸੰਪੰਨਤਾ ਕਰਾਂਗੇ। ਕਹਿੰਦੇ ਨੇ ਜੇ ਮੁਸੀਬਤ ਵਿੱਚ ਫਸ ਜਾਏ ਆਪਣੇ ਰਿਸ਼ਤੇਦਾਰ ਵੀ ਜਵਾਬ ਦੇ ਜਾਣ, ਭੈਣ ਭਰਾ ਵੀ ਮੁੱਖ ਫੇਰ ਜਾਣ, ਇੱਥੋਂ ਤੱਕ ਕਿ ਆਪਣੀ ਔਲਾਦ ਵੀ ਜਵਾਬ ਦੇ ਜਾਏ, ਦੁਸ਼ਮਣ ਮਾਰਨ ਤੇ ਤੁਲਿਆ ਹੋਵੇ, ਕੁਛ ਵੀ ਤੇਰੇ ਕੋਲ ਨਾ ਹੋਵੇ ਪਰ ਘੱਟੋ ਘੱਟ ਤੇਰੇ ਕੋਲ ਚੇਤਾ ਤਾਂ ਹੈ, ਕੁਛ ਤੇਰੇ ਕੋਲ ਨਹੀਂ ਪਰ ਗੁਰੂ ਨੂੰ ਚੇਤੇ ਕਰੇ ਤੈਨੂੰ ਦੁਸ਼ਮਣਾਂ ਵਿੱਚ ਵੀ ਤੱਤੀ ਵਾਹ ਨਹੀਂ ਲੱਗਣ ਦੇਵੇ। ਦੇਖੋ ਸ਼ਬਦ ਚਿੱਤ ਹੈ ਤੇ ਉੱਥੇ ਵੀ ਚਾਰੇ ਪ੍ਰਮਾਣਾਂ ਵਿੱਚ ਹਜ਼ੂਰ ਨੇ ਚੀਤ ਆਵੇ ਚਿੱਤ ਆਵੇ ਸ਼ਬਦ ਵਰਤਿਆ। ਹਜ਼ੂਰ ਦੇ ਬਚਨ ਨੇ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ, ਅਰਥਾਂ ਦੀ ਲੋੜ ਨੀ ਤੁਸੀਂ ਸਾਰੇ ਜਾਣਦੇ। ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਗ ਪੇ ਭੱਜ ਖਲੇ। ਭੱਜ ਖਲੇ ਸ਼ਬਦ ਵਰਤਿਆ ਦੌੜ ਗਏ। ਸਭੋ ਭੱਜੇ ਆਸਰਾ, ਹਰ ਆਸਰਾ ਟੁੱਟ ਗਿਆ। ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾ, ਅਗਲੀ ਤੋਕੀ ਹੈ ਚੇਤੇ ਨਾਲ ਸੰਬੰਧਿਤ ਹੈ। ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾ, ਮਹਾਰਾਜ ਕਹਿੰਦੇ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਹ। ਹੁਣ ਦੇਖੋ ਬਾਰਮੁਖੀ ਤਾਂ ਰਿਸ਼ਤੇਦਾਰ ਵੀ ਕੋਲ ਲਿਖੀ, ਆਪਣੇ ਸੰਬੰਧੀ ਵੀ ਛੋੜ ਕੇ ਚਲੇ ਗਏ, ਸਿਰਫ ਇੱਕ ਚੇਤੇ ਵਿੱਚ ਪਾਰ ਬ੍ਰਹਮ ਆਇਆ, ਗੁਰੂ ਚੇਤੇ ਆਇਆ। ਮਹਾਰਾਜ ਕਹਿੰਦੇ ਨੇ ਇੰਨੀ ਭੀੜਾ ਵਿੱਚ ਗੁਰੂ ਚੇਤੇ ਆ ਜਾਣਾ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਹ। ਤੱਤੀ ਹਵਾ ਵੀ ਨਹੀਂ ਸੁਣਦੀ ਜੇ ਸਾਈਂ ਚੇਤੇ ਆ ਜਾਏ। ਦੂਸਰਾ ਸ਼ਬਦ ਮੈਂ ਕਹਿ ਦਿਆਂ, ਮਹਾਰਾਜ ਕਹਿੰਦੇ ਨੇ ਮੰਨ ਲਓ ਕੋਈ ਇਨਸਾਨ ਸਰੀਰਕ ਤੌਰ ਤੇ ਕਮਜ਼ੋਰ ਹੋ ਗਿਆ, ਉਹਨੂੰ ਰੋਗ ਲੱਗ ਗਿਆ, ਬਾਹਰਮੁਖੀ ਤੌਰ ਤੇ ਉਸ ਕੋਲ ਪੈਸੇ ਵੀ ਨਹੀਂ, ਧਨ ਦੌਲਤ ਵੀ ਨਹੀਂ, ਗਰੀਬੀ ਨੇ ਘੇਰ ਲਿਆ, ਤੇ ਆਪਣਾ ਕੋਈ ਰਿਸ਼ਤੇਦਾਰ ਕੋਈ ਮਿੱਤਰ ਉਹਦੇ ਕੋਲ ਆ ਕੇ ਸ਼ਾਬਾਸ਼ ਵੀ ਨਹੀਂ ਦਿੰਦਾ, ਤੁਸੀਂ ਥੋੜਾ ਜਿਹਾ ਟਿਕਾ ਬਣਾਇਓ ਮੈਂ ਪ੍ਰਕਰਨ ਮੁਕੰਮਲ ਕਰ ਸਕਾਂ। ਕਿਉਂਕਿ ਇੱਥੇ ਬੈਠੀ ਮਨ ਚ ਆਇਆ ਵੀ ਚਿੱਤ ਹੀ ਸਭ ਕੁਝ ਕਹਿ, ਚਿੱਤ ਕਿਤੇ ਜੁੜ ਜਾਏ ਤਾਂ। ਮਹਾਰਾਜ ਕਹਿੰਦੇ ਗਰੀਬੀ ਆ ਗਈ, ਸਰੀਰ ਨੂੰ ਰੋਗ ਲੱਗ ਗਿਆ, ਕੋਈ ਆਪਣਾ ਨੇੜੇ ਨਹੀਂ ਆਉਂਦਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇੱਕ ਕੰਮ ਕਰ ਭਾਈ, ਕੋਈ ਨੇੜੇ ਨਹੀਂ ਆਉਂਦਾ ਨਾ, ਕੋਈ ਇੱਕ ਰੁਪਈਆ ਇੱਕ ਪੌਂਡ ਸ਼ਬਦ ਵਰਤਣਾ ਦੇ ਕੇ ਵੀ ਤੇਰੇ ਤੇ ਭਰੋਸਾ ਨਹੀਂ ਕਰਦਾ, ਤੂੰ ਵਾਪਿਸ ਦਏਗਾ ਕਿ ਨਹੀਂ। ਤੇਰੇ ਕੋਲ ਚੇਤਾ ਹੈ ਨਾ, ਦੇਖ ਤੂੰ ਵਾਹਿਗੁਰੂ ਨੂੰ ਚੇਤੇ ਕਰ, ਤੂੰ ਦਰ ਦਰ ਦਾ ਮੁਥਾਜ ਹੋਣ ਦੀ ਥਾਂ ਜਦੋਂ ਚੇਤਾ ਕਰੇਗਾ ਮੇਰਾ ਗੁਰੂ ਚੇਤੇ ਵਿੱਚ ਤੈਨੂੰ ਸ਼ਹਿਨਸ਼ਾਹੀ ਵੀ ਬਖਸ਼ ਸਕਦਾ। ਦੂਸਰਾ ਬਚਨ ਹੈ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ। ਮਹਾਰਾਜ ਕਹਿੰਦੇ ਚਿੱਤ ਆਵੇ ਉਸ ਪਾਰ ਬ੍ਰਹਮ ਦਾ ਨੇਚਰ ਹੋਵੇ ਰਾਜ। ਦੇਖੋ ਸ਼ਬਦ ਚਿੱਤ। ਤੀਸਰਾ ਬਚਨ ਇੱਥੇ ਫਿਰ ਸ਼ਬਦ ਚਿੱਤ ਵਰਤਿਆ। ਹਜ਼ੂਰ ਨੇ ਕਿਹਾ ਮੰਨ ਲਓ ਘਰ ਸਭ ਕੁਛ ਏ ਪਰ ਘਰ ਕਲੇਸ਼ ਬੜਾ ਹੈ। ਹੁਣ ਮੈਂ ਪਿਛਲੇ ਦਿਨ ਅਰਜ ਕੀਤੀ ਬਾਹਰੋਂ ਚਿਹਰੇ ਮੁਸਕਰਾਉਂਦੇ ਜੇ ਗੁਰਮੁਖੋ, ਘਰਾਂ ਦੇ ਕਲੇਸ਼ ਤੁਸੀਂ ਪੁੱਛ ਕੇ ਦੇਖੋ। ਕਈਆਂ ਨੂੰ ਤਾਂ ਸਿਆਣਪ ਨੇ ਕਲੇਸ਼ ਨੂੰ ਲੁਕਾਇਆ, ਉਹ ਬਾਹਰ ਗੱਲ ਨਹੀਂ ਕੱਢਦੇ। ਕਈਆਂ ਕੋਲ ਰੁਪਈਆ ਇੰਨੇ ਰੁਪਈਏ ਨਾਲ ਪੜਦੇ ਪਈ ਜਾਂਦੇ ਨੇ। ਜੇ ਸੱਚ ਪੁੱਛੋ ਨਾ ਕੋਈ ਖਰਿਓ ਬੂਟ ਰਹੇ ਹੋ ਰੀ। ਇੱਕ ਦਿਨ ਮੈਂ ਬੇਨਤੀ ਕੀਤੀ, ਇੱਕ ਮਹਾਂਪੁਰਖ ਕਥਾ ਕਰਦਿਆਂ ਕਹਿੰਦੇ ਹੁੰਦੇ ਸਨ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ। ਸਾਰਿਆਂ ਨੂੰ ਚਿੰਨ ਕੋਈ ਨਾ ਕੋਈ ਦੁੱਖ ਦੀ ਲੱਗੀ, ਚਿੰਤਾ ਹੈ, ਕਿਸੇ ਨੂੰ ਇਹ ਚਿੰਤਾ ਘਰ ਸੰਤਾਨ ਨਹੀਂ, ਯਾਦ ਰੱਖੋ ਕਿਸੇ ਨੂੰ ਇਹ ਚਿੰਤਾ ਸੰਤਾਨ ਤਾਂ ਮਿਲ ਗਈ ਪਰ ਉਹ ਕਹਿਣੇ ਵਿੱਚ ਨਹੀਂ, ਕਿਸੇ ਨੂੰ ਇਹ ਚਿੰਤਾ ਕਿ ਰੋਟੀ ਕਿਵੇਂ ਚੱਲੇਗੀ, ਕਿਸੇ ਨੂੰ ਇਹ ਚਿੰਤਾ ਕਿ ਇੰਨਾ ਕੁਛ ਮਿਲ ਗਿਆ ਇਹਨੂੰ ਸਾਂਭਾਂਗੇ ਕਿਵੇਂ, ਚਿੰਤਾ ਹੀ ਹੈ ਨਾ। ਮਹਾਰਾਜ ਕਹਿੰਦੇ ਨੇ ਮੰਨ ਲਓ ਕਿ ਧਨ ਪਦਾਰਥ ਦੀ ਕਮੀ ਨਹੀਂ ਪਰ ਘਰ ਵਿੱਚ ਕਲੇਸ਼ ਇਤਨੇ, ਇੱਕ ਦੂਸਰੇ ਨੂੰ ਦੇਖ ਕੇ ਨਾ ਵੀ ਪਸੰਦ ਨਹੀਂ ਕਰਦੇ, ਉੱਥੇ ਕੀ ਬਣੇ। ਮਹਾਰਾਜ ਕਹਿੰਦੇ ਉੱਥੇ ਵੀ ਕੰਮ ਕਰੋ, ਉੱਥੇ ਘਰ ਚ ਨਾ ਗੁਰੂ ਨੂੰ ਚੇਤੇ ਲੈ ਆ, ਸਤਿਗੁਰੂ ਦਾ ਵਚਨ ਹੈ। ਮਹਾਰਾਜ ਜੀ ਨੇ ਕਿਹਾ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਕ ਕਦੇ ਸੋਗ। ਕਦੀ ਖੁਸ਼ੀ ਆਉਣੀ ਹੈ, ਕਦੀ ਕਮੀ ਆਉਣੀ ਹੈ, ਕਦੀ ਵਧਾਈਆਂ ਮਿਲਣੀਆਂ ਨੇ, ਕਦੀ ਮੌਤ ਦੇ ਸੁਨੇਹੇ ਆਉਣੇ। ਇਹ ਤਾਂ ਕਦੀ ਭੁੱਲੀਏ ਨਾ, ਇਹ ਦੋ ਸਿਰੇ ਨੇ। ਜੇ ਜਨਮ ਦੀ ਵਧਾਈ ਮਿਲਦੀ ਪਈ ਹੈ ਨਾ ਤੇ ਕਿਸੇ ਨੇ ਮੌਤ ਦਾ ਅਫਸੋਸ ਵੀ ਉਹਦਾ ਕਰਨਾ, ਜਿਹੜਾ ਜੰਮਿਆ ਉਹ ਅਫਸੋਸ ਆਪਣੇ ਨਾਲ ਲੈ ਕੇ ਆਇਆ। ਮਹਾਰਾਜ ਜੀ ਨੇ ਕਿਹਾ ਕਦੇ ਖਰਕ ਕਦੇ ਸੋਗ, ਤੇ ਚਿੰਤਾ ਇੰਨੀ ਗੌਣ ਕਰੇ ਚੋ ਕੁੰਟਕਾ, ਘੜੀ ਨਾ ਬੈਸਣ ਸੋਏ। ਪਰ ਜੇ ਤੇਰਾ ਮਨ ਇੱਕ ਘੜੀ ਨੀ ਲੱਗਦਾ, ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ, ਚਿੱਤ ਆਵੇ। ਚੌਥਾ ਵਚਨ, ਇਹ ਸ਼ਬਦ ਕਹਿਦੇ ਆ, ਮੰਨ ਲਓ ਕੋਈ ਇਨਸਾਨ ਸਾਰੀ ਜ਼ਿੰਦਗੀ ਕੋਈ ਚੰਗਾ ਕਰਮ ਨਹੀਂ ਕੀਤਾ, ਨਾ ਉਹਨੇ ਪਾਠ ਕੀਤਾ, ਨਾ ਕਿਤੇ ਸਿਮਰਨ ਕੀਤਾ, ਨਾ ਸੇਵਾ ਕੀਤੀ, ਜਿਹੜੇ ਕਰਦੇ ਸਨ ਉਹਨਾਂ ਨੂੰ ਟਿਚਰਾ ਕਰਦਾ ਰਿਹਾ। ਇਹ ਤੁਸੀਂ ਦੇਖੋਗੇ ਪਰਿਵਾਰਾਂ ਵਿੱਚ ਵੀ ਮਿਲ ਜਾਂਦੇ ਨੇ। ਮਾਂ ਦੀ ਕੁੱਖ ਚੋਂ ਜਨਮ ਇੱਕ ਜਾਂ ਮਿਲ ਸਕਦਾ, ਮਾਂ ਦੇ ਸੀਨੇ ਦਾ ਦੁੱਧ ਇੱਕ ਹੈ, ਮਾਂ ਦਾ ਵਿਹੜਾ ਇੱਕ ਹੈ, ਪਰ ਸੁਭਾਅ ਇੱਕ ਜਿਹਾ ਨਹੀਂ। ਉਸੇ ਘਰ ਚ ਇੱਕ ਪੁੱਤਰ ਜਿਹੜਾ ਦਿਨ ਰਾਤ ਬੰਦਗੀ ਕਰਦਾ ਹੈ, ਇੱਕ ਬੰਦਗੀ ਕਰਨ ਵਾਲੇ ਨੂੰ ਗਾਲਾਂ ਕੱਢੀ ਜਾਂਦਾ। ਇਹ ਘਰਾਂ ਦੇ ਹਾਲਾਤ ਨੇ। ਚਿੰਤਾ ਦੁੱਖ, ਮੰਨ ਲਓ ਕੁਛ ਨੀ ਕੀਤਾ, ਨਾ ਕੋਈ ਪੜਿਆ ਗ੍ਰੰਥ, ਨਾ ਕੋਈ ਪਾਠ, ਨਾ ਕੋਈ ਭਲੇ ਦਾ ਕੰਮ, ਪਰ ਸਾਹਮਣੇ ਮੌਤ ਆ ਗਈ। ਹੁਣ ਦਿਸਦਾ ਪਿਆ ਜਿਹੜੇ ਪਾਪ ਕੀਤੇ ਨੇ ਸਾਹਮਣੇ ਆ ਗਏ, ਤੇ ਦਾਸ ਅਕਸਰ ਕਰਦਾ ਬੇਨਤੀ ਕਿ ਜਿੰਨੇ ਬੰਦਾ ਪਾਪ ਕਰਦਾ ਇਹ ਦੋ ਵਾਰੀ ਪ੍ਰਗਟ ਹੁੰਦੇ, ਜੇ ਜਾਂ ਤਾਂ ਸਿਮਰਨ ਕਰਦੇ ਆ ਪਾਪ ਬਾਹਰ ਨਿਕਲਦੇ ਨੇ, ਤੇ ਜਾਂ ਫਿਰ ਮੌਤ ਵੇਲੇ ਬਾਹਰ ਨਿਕਲਦੇ। ਜਿੰਨੇ ਬੰਦੇ ਔਗਣ ਕਰਦਾ, ਸਿਮਰਨ ਵੇਲੇ ਔਗਣ ਕਿਉਂ ਸਾਹਮਣੇ ਆਉਣ ਲੱਗ ਪੈਂਦੇ? ਤੇ ਕਈ ਵਾਰੀ ਬੰਦਾ ਆਪਣੇ, ਜਿੰਨਾ ਬੰਦਾ ਆਪਣੇ ਆਪ ਤੋਂ ਡਰਦਾ ਇੰਨਾ ਦੂਜੇ ਤੋਂ ਨਹੀਂ। ਇਕਾਂਤ ਵਿੱਚ ਬੈਠਾ ਹੋਵੇ ਇਹਨੂੰ ਕਹਿ ਦਿਓ ਇੱਕ ਦਿਨ ਤੂੰ ਕਮਰੇ ਵਿੱਚ ਰਹਿਣਾ, ਤੂੰ ਪੰਜ ਦਿਨ ਕਮਰੇ ਚ ਰਹਿਣਾ, ਜੇ ਅੰਦਰ ਸਿਮਰਨ ਨਹੀਂ। ਸੱਚ ਐਵੇਂ ਕੱਲਾ ਬੰਦਾ ਆਪਣੇ ਆਪ ਤੋਂ ਡਰ ਕੇ ਕਮਲਾ ਹੋ ਜਾਏਗਾ, ਪਰ ਜੇ ਇਹਨੂੰ ਚੇਤੇ ਰੱਬ ਆਉਂਦਾ ਹੋਵੇ, ਭੀੜ ਵਿੱਚ ਵੀ ਸੁਰਗੁਰੂ ਰਹਿੰਦਾ ਤੇ ਇਕਾਂਤ ਵਿੱਚ ਵੀ ਸੁਰਗੁਰੂ ਰਹਿੰਦਾ। ਹੁਣ ਚੰਗਾ ਕਰਮ ਕੋਈ ਨਹੀਂ ਕੀਤਾ, ਪਾਪ ਦੋ ਵੇਲੇ ਸਾਹਮਣੇ ਆਉਂਦੇ ਨੇ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਪੜ੍ਹਦੇ ਆ, ਇੱਕ ਤੇ ਜਦੋਂ ਜਪੀਦਾ ਉਦੋਂ ਨਿਕਲਦੇ, ਜੇ ਕਿਤੇ ਰੱਬ ਦਰਸ਼ ਕਰੇ ਉਹ ਫੁਰਨੇ ਬਣ ਕੇ ਆਉਂਦੇ ਨੇ ਨਾ, ਉਂਝ ਤਾਂ ਕਿ ਜੋ ਕੀਤਾ ਕਰਮ ਸੀ, ਹੁਣ ਅੰਦਰ ਫੁਰਨਾ ਬਣ ਕੇ ਬਾਹਰ ਆ ਰਿਹਾ। ਤੇ ਵੇਖੋ ਜੋ ਕੁਝ ਬੰਦਾ ਕਰਦਾ ਸਿਮਰ ਵਿੱਚ, ਮਾੜੇ ਕੀਤੇ ਗੁਨਾਹ, ਗੰਦੇ ਕੀਤੇ ਕਰਮ, ਮੈਂ ਸ਼ਬਦ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ, ਉਹ ਜਦੋਂ ਸਾਹਮਣੇ ਆਉਂਦੇ ਨੇ ਬੰਦਾ ਡਰਦਾ, ਕਿਸੇ ਨਾਲ ਸ਼ੇਅਰ ਵੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਕੁਝ ਪਾਪ ਐਸੇ ਨੇ ਜਿਹੜੇ ਕੱਲੇ ਨੇ ਕੀਤੇ ਨੇ, ਜਿਸ ਦਾ ਪਤਾ ਘਰ ਵਾਲੀ ਨੂੰ ਸੰਤਾਨ ਨੂੰ ਵੀ ਨਹੀਂ, ਪਰ ਜਦੋਂ ਪਾਪ ਸਾਹਮਣੇ ਆਉਂਦਾ ਡਰਦਾ। ਮੇਰਾ ਗੁਰੂ ਕਹਿੰਦਾ ਹੁਣੇ ਆਇਆ ਹੈ ਨਾ, ਇੱਕ ਕੰਮ ਕਰ, ਤੈਨੂੰ ਨਾਮ ਦਾ ਸਾਬਣ ਦਿੱਤਾ, ਇਸ ਆਏ ਹੋਏ ਨੂੰ ਧੋ ਕੇ ਰੱਖ ਦੇ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਮੈਂ ਕਹਿ ਰੰਗ। ਦੂਜੇ ਪਾਪ ਸਾਹਮਣੇ ਆਉਂਦੇ ਨੇ ਜਦੋਂ ਮੌਤ ਆਉਂਦੀ, ਜੋ ਗੁਰੂ ਗ੍ਰੰਥ ਸਾਹਿਬ ਦੇ ਬਚਨ, ਕਬੀਰ ਜੇਤੇ ਪਾਪ ਕੀਏ ਰੱਖੇ ਤਲੇ ਦੁਰਾਏ, ਦੁਰਾਏ ਦਾ ਅਰਥ ਲੁਕਾ ਕੇ ਰੱਖੇ। ਕਬੀਰ ਜੇਤੇ ਪਾਪ ਕੀਏ ਰੱਖੇ ਤਰੇ ਤਲੇ ਦੁਰਾਏ, ਪ੍ਰਗਟ ਭੈ ਨਿਧਾਨ ਸਭ ਜਾ ਪੁੱਛੇ ਧਰਮ ਰਾਏ। ਜਿਹੜੇ ਦੁਰਾਏ ਸਨ ਉਹ ਪ੍ਰਗਟ ਹੋ ਗਏ, ਉਹ ਸਾਹਮਣੇ ਆ ਗਏ। ਪਰ ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਪਾਪ ਵੀ ਕੀਤੇ, ਧਰਮ ਦਾ ਕਰਮ ਵੀ ਨਹੀਂ ਕੀਤਾ। ਤੇ ਮਹਾਰਾਜ ਕਹਿੰਦੇ ਜੇ ਏਡਾ ਵੱਡਾ ਪਾਪੀ ਬੰਦਾ ਮਰਦੇ ਸਮੇਂ ਕਿਤੇ ਉਹਦੇ ਚੇਤੇ ਚ ਵਾਹਿਗੁਰੂ ਆ ਜਾਏ ਤੇ ਉਹਦਾ ਵੀ ਪਾਰ ਉਤਾਰਾ ਹੋ ਸਕਦਾ। ਚਿੱਤ ਵਿੱਚ ਇੰਨੀ ਸ਼ਕਤੀ ਹੈ, ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲ ਵਿੱਚ ਉਨ ਅੱਗ ਕੀਏ, ਖੋਵਾ ਅਸੁਰ ਸੰਘਾਰ, ਉੱਚੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਧਰਿਆ। ਗੁਰਮੁਖੋ ਆਵੇ ਕਰ ਅਰਦਾਸ ਕਰੀਏ ਮਾਲਕ ਚੇਤੇ ਚੋ ਨਾ ਵਿਸਰ ਜਾਏ, ਸੱਚ ਏਵੇ ਚੇਤੇ ਚੋ ਵਿਸਰ ਗਿਆ ਅੰਦਰ ਦੀ ਮੌਤ ਹੈ। ਇੱਕ ਛੋਟੀ ਜੀ ਉਦਾਹਰਨ ਦੇ ਕੇ ਮੈਂ ਸੰਪੰਨਤਾ ਕਰ ਦੇਣਾ। ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਇੱਕ ਬਚਨ ਲਿਖਿਆ, ਮੈਨੂੰ ਯਾਦ ਹੈ ਬਹੁਤ ਸਮਾਂ ਪਹਿਲਾਂ ਇੱਥੇ ਕਥਾ ਕਰਦਿਆਂ ਸਾਂਝ ਪਾਈ ਸੀ। ਕਹਿੰਦੇ ਨੇ ਇੱਕ ਜ਼ਿਮੀਂਦਾਰ, ਉਹਨਾਂ ਲੁਧਿਆਣੇ ਦੇ ਨੇੜੇ ਪਿੰਡ ਕਿਹਾ ਪਰ ਪਿੰਡ ਦਾ ਨਾਮ ਨਹੀਂ ਦੱਸਿਆ। ਇੱਕ ਜ਼ਿਮੀਂਦਾਰ ਖੇਤਾਂ ਚ ਹਲਟ ਵਾਲੇ ਖੂਹ ਤੇ ਬੈਠਾ ਸੀ। ਇਹ ਪੰਜਾਬ ਚ ਪਤਾ ਹੈ ਹਲਟ ਵਾਲੇ ਖੂਹ ਹੁੰਦੇ ਸਨ ਗਾਦੀ ਤੇ ਬੈਠ ਕੇ ਬਲਦਾਂ ਨੂੰ ਹੱਕਣਾ। ਤੇ ਉਹ ਆਪਣੇ ਖੇਤਾਂ ਚ ਬੈਠਾ ਹੈ, ਖੂਹ ਜੋਇਆ ਤੇ ਸ਼ਾਮ ਸੂਰਜ ਢਲਦਾ ਪਿਆ ਤੇ ਇੱਕ ਸਾਧੂ ਗੁਰਮੁਖ ਪਵਿੱਤਰ ਰੂਹ ਸਿਰ ਦੇ ਉੱਪਰ ਛੋਟੀ ਜੀ ਕੇਸਕੀ ਹੈ ਤੇ ਸਾਂਧਿਆ ਜਿਹਾ ਇੱਕ ਚੋਲਾ ਪਾਇਆ ਉਹ ਖੂਹ ਉੱਤੇ ਆ ਗਏ। ਆਉਂਦਿਆਂ ਸਰ ਕਹਿਣ ਲੱਗੇ ਜ਼ਿਮੀਂਦਾਰਾ, ਕਹਿੰਦਾ ਦੱਸ ਬਾਬਾ, ਜਿਵੇਂ ਉਹਨੇ ਜਿੰਨੀ ਸੋਝੀ ਸੀ ਦੱਸ ਬਾਬਾ। ਕਹਿਣ ਲੱਗੇ ਤਰੇ ਬੜੀ ਲੱਗੀ, ਪਿਆਸ ਬੜੀ ਲੱਗੀ, ਪਾਣੀ ਪਿਆ ਦੇਗਾ? ਉਹ ਕਹਿੰਦਾ ਬਾਬਾ ਮੈਂ ਹਲਟ ਬੁਣ ਰੋਕਣ ਲੱਗਾ, ਤੂੰ ਬੈਠ ਮੈਂ ਪਾਣੀ ਪਿਆਨਾ। ਜਦੋਂ ਉਹ ਟਿੰਡ ਖੋਲਣ ਲੱਗਾ, ਖੂਹ ਦੀਆਂ ਟਿੰਡਾਂ ਖੁੱਲਦੀਆਂ ਸਨ, ਉਹ ਟਿੰਡ ਖੋਲਣ ਲੱਗਾ ਖੂਹ ਦੀ ਪਾਣੀ ਚ ਭਰੀ ਸੀ। ਮਨ ਚ ਆਇਆ ਵੀ ਪਤਾ ਨੀ ਕਿੱਥੋਂ ਗੁਰੂ ਦਾ ਸਿੱਖ ਆਇਆ ਹੈ, ਸ਼ਰਧਾ ਵਾਲਾ ਮਹਾਂਪੁਰਖ ਹੈ ਕੋਈ, ਇਹਦੇ ਬੋਲਾਂ ਚ ਟਿਕਾ ਬੜਾ, ਇਹਦੀਆਂ ਅੱਖਾਂ ਚ ਚਮਕ ਕੇ ਨੇਤਰ ਭਿੱਜੇ ਨੇ, ਗਾਂ ਚੋਣ ਦਾ ਵੇਲਾ ਮਨਾ, ਤੂੰ ਗਾਂ ਹੀ ਚੋਲਾ ਕੱਚੀ ਲੱਸੀ ਬਣਾ ਕੇ ਪਿਆ ਦੇ। ਗਰਮੀ ਸੀ, ਜੇਠ ਦਾ ਮਹੀਨਾ ਸੀ, ਕੱਚੀ ਲੱਸੀ ਦਾ ਵੀ ਤੁਹਾਨੂੰ ਪਤਾ ਹੋਣਾ ਦੁੱਧ ਚ ਪਾਣੀ ਪਾ ਕੇ ਬਣਾਉਂਦੇ ਸਨ। ਉਹਨੇ ਜੀ ਟਿੰਡ ਪਾਣੀ ਵਾਲੀ ਲਈ ਤੇ ਗਾਂ ਨੂੰ ਚੋ ਕੇ ਉਹਦੇ ਚ ਧਾਰਾਂ ਮਾਰ ਦਿੱਤੀਆਂ ਦੁੱਧ ਦੀਆਂ, ਕੱਚੀ ਲੱਸੀ ਬਣਾ ਕੇ ਉਸ ਗੁਰਮੁਖ ਸਾਹਮਣੇ ਰੱਖੀ। ਉਹਨਾਂ ਨੇ ਮੂੰਹ ਲਾਇਆ, ਕੱਚੀ ਲੱਸੀ ਪੀ ਲਈ ਤੇ ਪੀਣ ਤੋਂ ਬਾਅਦ ਕਹਿੰਦੇ ਨੇ ਜ਼ਿਮੀਂਦਾਰਾ, ਮੈਨੂੰ ਤਾਂ ਕੱਲੀ ਪਿਆਸ, ਮੈਂ ਤੈਨੂੰ ਕਿਹਾ ਸੀ ਪਾਣੀ ਪਿਆ ਤੇ ਤੈਨੂੰ ਕਿਵੇਂ ਪਤਾ ਲੱਗ ਗਿਆ ਮੈਨੂੰ ਭੁੱਖ ਵੀ ਲੱਗੀ ਸੀ? ਉਹ ਕਹਿੰਦਾ ਬਾਬਾ ਮੈਂ ਕੋਈ ਅੰਤਰ ਜਾਮੀ ਨੀ ਖਲ ਵਾਹਣ ਵਾਲਾ ਵਾ, ਸਾਰਾ ਦਿਨ ਖੇਤਾਂ ਚ ਰਹਿਣਾ, ਹਲਟ ਵਾਹਨਾ ਹਲ ਵਾਹਨਾ। ਕਹਿਣ ਲੱਗਾ ਮੈਨੂੰ ਇਹ ਨੀ ਪਤਾ ਤੈਨੂੰ ਭੁੱਖ ਲੱਗੀ ਕਿ ਪਿਆਸ, ਤੁਸਾਂ ਪਾਣੀ ਮੰਗਿਆ, ਮੈਂ ਵੀ ਕੱਚੀ ਲੱਸੀ ਬਣਾਉਣੀ ਸੀ, ਮਨ ਚ ਆਇਆ ਮਨਾ ਜੇ ਅੱਜ ਕੋਈ ਰੱਬ ਦਾ ਪਿਆਰਾ ਹੈ ਇਹਨੂੰ ਪਿਲਾ ਦੇ। ਤੇ ਹੱਸ ਕੇ ਕਹਿੰਦਾ ਮੇਰੇ ਗਰੀਬ ਕੋਲ ਕੀ ਸੀ ਦੇਣ ਨੂੰ, ਇੱਕ ਗਾਂ ਕਿੱਲੇ ਤੇ ਬੱਜੀਏ ਤੇ ਖੂਹ ਦੀ ਟਿੰਡ ਪਾਣੀ ਦੀ ਭਰੀ, ਜੋ ਮੇਰੇ ਕੋਲ ਸੀ ਮੈਂ ਦੇ ਦਿੱਤਾ। ਸਾਧੂ ਸਾਹਮਣੇ ਬਣਾ ਕੇ ਕਹਿੰਦਾ ਆ ਜ਼ਿਮੀਂਦਾਰਾ ਜੋ ਮੇਰੇ ਕੋਲ ਸੀ ਮੈਂ ਤੈਨੂੰ ਦੇ ਦੇਣਾ। ਗੁਰਮੁਖ ਦੀ ਸੰਗਤ ਪਿਆਰਿਓ ਚੇਤੇ ਕਰਾਉਂਦੀ ਰੱਬ, ਕੀ ਕਾਰਨ ਅਸੀਂ ਰੋਜ਼ ਚੇਤਾ ਮੰਗਣੇ ਆ ਪਰ ਇਹ ਗੱਲ ਵੱਖਰੀ ਕਿ ਚੇਤੇ ਕੋਈ ਕਰੇ ਨਾ। ਰੋਜ ਅਰਦਾਸੀਆ ਕਹਿੰਦਾ ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਕਹਿੰਦੇ ਕਿੱਡਾ ਵੱਡੀ ਗੱਲ ਹੈ ਚਿੱਤ ਦੀ, ਤੇਰਾ ਨਾਮ ਚਿੱਤ ਆਵੇ। ਕਹਿਣ ਲੱਗੇ ਜੋ ਮੇਰੇ ਕੋਲ ਵੀ ਆ ਮੈਂ ਤੈਨੂੰ ਦੇ ਦਿਆਂ, ਪਰ ਇਹ ਗੱਲ ਚੇਤੇ ਰੱਖੀ, ਜੋ ਕੁਝ ਤੂੰ ਮੈਨੂੰ ਦਿੱਤਾ ਹੈ ਇਹ ਖੂਹ ਦੀ ਟਿੰਡ ਚ ਪਿਆ ਹੋਇਆ ਪਾਣੀ, ਕੱਚੀ ਲੱਸੀ ਬਣੀ ਮੈਂ ਪੀ ਲਈ ਖਾਲੀ ਹੋ ਗਈ, ਪਰ ਜੋ ਮੇਰੇ ਗੁਰੂ ਨੇ ਮੈਨੂੰ ਦਿੱਤਾ ਮੈਂ ਤੈਨੂੰ ਦਿਆਂਗਾ, ਤੇ ਉਹ ਮੇਰਾ ਘਟਨਾ ਕੁਛ ਨੀ, ਤੋਟ ਨਾਲ ਵੱਧ ਹੋ ਜਾਏ ਘਟਨਾ ਕੁਛ ਨੀ। ਕਹਿੰਦਾ ਬਾਬਾ ਕੀ ਦੇਗਾ? ਕਹਿੰਦਾ ਪੜ੍ਹ ਲਈ ਨਾ ਗੁਰਮੁਖੀ। ਕਹਿੰਦਾ ਨਹੀਂ ਮੈਂ ਤਾਂ ਅਨਪੜ੍ਹ। ਕਹਿੰਦਾ ਫਿਰ ਅਨਪੜ੍ਹ ਤੇ ਤੇਰੇ ਲਈ ਵੀ ਇਲਾਜ ਹੈਗਾ। ਕਹਿੰਦਾ ਕੀ? ਉਹਨੇ ਸਾਹਮਣੇ ਬਿਠਾ ਕੇ ਇੰਨੀ ਗੱਲ ਕਹੀ ਕਿ ਬੋਲ ਵਾਹਿਗੁਰੂ 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 ਕਿਹਾ। ਉਸ ਜ਼ਿਮੀਂਦਾਰ ਨੂੰ ਤਕਰੀਬਨ ਇਹ ਨਾਮ ਸੰਤ ਜਪਾਵੇ ਨਾਮ ਜਪਾਈ ਗਏ ਤੇ ਜਦੋਂ ਉਹ ਸੱਚੀ ਮੁੱਚੀ ਅੰਦਰ ਸੀ ਬਿਲਕੁਲ ਨਿਰਛਲ ਜਿਹਾ ਅੰਦਰ ਚੱਲ ਪਿਆ ਤੇ ਤੁਰਦਿਆਂ ਕਹਿੰਦਾ ਬਸ ਇੱਕੋ ਗੱਲ ਚੇਤੇ ਰੱਖੀ, ਰੋਜ਼ ਅਰਦਾਸ ਕਰੀ ਕਰੀ ਜਪ ਕੇ ਕਿ ਸਭ ਕੁਝ ਵਿਸਰ ਜਾਏ ਪਰ ਆਹ ਨਾ ਵਿਸਰੇ ਜੋ ਤੂੰ ਕਰਨ ਲੱਗਾ। ਉਹ ਜਪਦਿਆਂ ਜਪਦਿਆਂ ਜੀ ਇੱਥੋਂ ਤੱਕ ਪਹੁੰਚ ਗਿਆ ਉਹਨੂੰ ਘਰ ਜਾਣਾ ਵੀ ਭੁੱਲ ਗਿਆ। ਕਿਰਤਕਾਰ ਕਰਦਾ ਉਹ ਖੇਤਾਂ ਚ ਛੱਟਾ ਦੇ ਕੇ ਖਲ ਵਾਹ ਕੇ ਫਸਲ ਬੀਜਿਆ ਲੋਕਾਂ ਨਾਲੋਂ ਕਈ ਗੁਣਾ ਵੱਧ, ਕਿਉਂਕਿ ਜਿੱਥੇ ਰੱਬ ਚੇਤੇ ਆ ਜਾਏ ਉੱਥੇ ਬਰਕਤਾਂ ਪੈਣ ਲੱਗ ਪੈਂਦੀਆਂ। ਗੁਰਮੁਖੋ ਉਹਨਾਂ ਨੂੰ ਇੱਕ ਉਦਾਸੀ ਹੋਏ ਨੇ ਸਾਧੂ ਬਾਬਾ ਈਸ਼ਰ ਸਿੰਘ ਜੀ ਨਿਰਮਲੇ। ਇਹ ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਗੱਲ ਏ, ਉਹ ਇੰਨੇ ਬਰਕਤ ਸਨ ਕਿ ਮਹਾਰਾਜਾ ਨਾਭਾ ਨੇ 1,00,000 ਰੁਪਈਆ ਉਹਨਾਂ ਵੇਲਿਆਂ ਦਿੱਤਾ। ਉਹ ਨਿਰਮਲਾ ਸਾਧੂ ਬਾਣੀ ਬੜੀ ਪੜ੍ਹਦੇ ਸਨ, ਬਹੁਤ ਬਾਣੀ ਪੜ੍ਹਦੇ। ਉਹਨੇ ਮਹਾਰਾਜਾ ਹੀਰਾ ਸਿੰਘ ਨੂੰ ਕਹਿ ਦਿੱਤਾ, ਪਕੜ ਆਪਣਾ 1,00,000 ਰੁਪਈਆ, ਮੇਰੇ ਕਿਸ ਕੰਮ? ਉਹ ਕਹਿੰਦਾ, ਬਾਬਾ ਮੇਰੇ ਵਰਗਾ ਨੀ ਮਿਲਣਾ ਦਾਨੀ। ਉਹ ਕਹਿੰਦਾ, ਮੈਂ ਵੀ ਗੁਰੂ ਨਾਨਕ ਤੋਂ ਡਰ ਕੇ ਕਹਿੰਦਾ ਮੇਰੇ ਵਰਗਾ ਬਿਰਖਤ ਵੀ ਨੀ ਮਿਲਣਾ, ਪਰ ਹੋਮੀ ਤੋਂ ਬਚ ਕੇ। ਉਹ ਆਪ ਚੱਲ ਕੇ ਆਏ ਉਹਦੇ ਦਰਸ਼ਨ ਕਰਨ ਉਹਦੇ ਖੇਤਾਂ ਚ, ਤੇ ਜਦੋਂ ਖੇਤਾਂ ਚ ਆਏ ਉਹਦੇ ਚਿਹਰਾ ਡਲਕਾ ਮਾਰੇ, ਉਹਦੇ ਬੁੱਲ ਕਦੀ ਕਦੀ ਫੁਰਕਣ ਫਰਕਣ, ਪਰ ਇਕਾਂਤ ਸ਼ਾਂਤ ਬੈਠਾ। ਬਾਬਾ ਜੀ ਉਸ ਮਹਾਂਪੁਰਖ ਨੂੰ ਦੇਖ ਕੇ ਉੱਠਿਆ, ਕਹਿਣ ਲੱਗੇ, ਜ਼ਿਮੀਦਾਰਾ ਜਿੱਥੇ ਤੂੰ ਟਿਕਿਆ ਹੈ, ਕਦੀ ਭੁੱਲਿਆ ਹੀ? ਕਦੀ ਵਿਛੜਿਆ ਹੀ? ਕਦੀ ਉਹ ਤੂੰ ਬੁੱਲ ਜਿਹੜੇ ਹਿਲਾਨਾ ਜੇ ਬੰਦ ਕਰਦੇ ਤਾਂ? ਉਹ ਇੰਨੀ ਕਿਰਪਾ ਹੋ ਗਈ, ਉਹ ਬਾਣੀ ਵੀ ਪੜ੍ਹਨ ਲੱਗ ਪਿਆ, ਉਹਨੂੰ ਬਾਣੀ ਸੁਣ ਸੁਣ ਕੇ ਚੇਤੇ ਹੋ ਗਈ। ਉਹਨੇ ਕਿਹਾ, ਤੂੰ ਜੋ ਕੁਝ ਯਾਦ ਕਰਨਾ ਬੋਲਣਾ ਇਹਦੇ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹਨੇ ਨਾਲ ਹੀ ਤੁਕ ਸੁਣਾ ਦਿੱਤੀ, ਕਹਿੰਦਾ, ਬਾਬਾ ਜੀ ਇੱਕ ਦਿਨ ਭਾਈ ਸਾਹਿਬ ਪਾਠ ਕਰ ਰਹੇ ਸਨ ਗੁਰਦੁਆਰੇ, ਤੇ ਕਹਿ ਰਹੇ ਸਨ, ਮੇਰੇ ਪ੍ਰੀਤਮਾ ਹੋ ਜੀਵਾਂ ਨਾਮ ਧਿਆਏ, ਮੈਂ ਤਾਂ ਸਿਰਫ ਜੀਨਾ ਵਾ ਉਹਦੇ ਚੇਤੇ ਕਰਕੇ, ਤੇ ਜਿੱਦਣ ਉਹਦਾ ਚੇਤਾ ਵਿਸਰੇਗਾ ਉਦਨ ਮੌਤ ਬਣ ਜਾਏ। ਗੁਰਮੁਖੋ ਆਓ ਆਪਣੇ ਚੇਤੇ ਵਿੱਚ ਹੈ ਅੰਦਰ ਦਾ ਇੱਕ ਰਸਤਾ, ਜਬਾਨ ਤੋਂ ਤਾਂ ਜਪਣਾ ਕਿ ਚਿੱਤ ਵਿੱਚ ਚਲਾ ਜਾਏ, ਤੇ ਜਿਹਦੇ ਚਿੱਤ ਵਿੱਚ ਸਾਈਂ ਤੁਰ ਜਾਏਗਾ ਨਾ, ਅੰਤਲਾ ਸਮਾਂ ਵੀ ਚੇਤੇ ਹੀ ਨਾਲ ਲੈ ਕੇ ਜਾਂਦਾ, ਰੁਪਈਆ ਨਾਲ ਨਹੀਂ ਜਾਂਦਾ, ਪਰਿਵਾਰ ਨਾਲ ਨਹੀਂ ਜਾਂਦਾ। ਮਹਾਰਾਜ ਕਹਿੰਦੇ, ਜੇ ਅੰਤਲੇ ਸਮੇਂ ਚੇਤੇ ਵਿੱਚ ਵਾਹਿਗੁਰੂ ਹੋਵੇ, ਤੇ ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ ਬਦਲ ਤਰਲੋਚਨ, ਤੇ ਨਰ ਮੁਕਤਾ ਪੀਤਾਂਬਰ ਵਾਕੈ ਹਿਰਦੈ ਬਸੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦਾ ਕੋਟਾਨ ਕੋਟ ਸ਼ੁਕਰ। ਮਾਲਕ ਕਿਰਪਾ ਕਰ, ਚਿੱਤ ਵਿੱਚ ਵਸ ਜਾਓ, ਚਿੱਤ ਤੇਰੇ ਚਰਨਾਂ ਵਿੱਚ ਜੁੜ ਜਾਏ, ਇੱਕ ਖਿੰਡ ਵਿੱਚੋਂ ਚਿੱਤ ਦੀ ਦਾਤ ਬਖਸ਼ ਦੇ, ਜਿਹਨੂੰ ਕਲਗੀਧਰ ਜੀ ਨੇ ਕਿਹਾ, ਏਕ ਚਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਟਾਈਮ ਮੈਂ ਆਪ ਜੀ ਦਾ ਕਾਫੀ ਲੈ ਲਿਆ, ਤੇ ਸਿਰਫ ਮਿੰਟ ਦੋ ਤਿੰਨ ਆਪਾਂ ਨਾਮ ਜਪ ਲਈਏ, ਉਦੋਂ ਬਾਅਦ ਆਪਾਂ ਸਮਾਪਤੀ ਕਰ ਦਿਆਂਗੇ। ਜਿਤਨੇ ਵੀ ਆਪ ਗੁਰੂ ਚਰਨਾਂ ਵਿੱਚ ਬੈਠੇ ਹੋ, ਕਿਉਂਕਿ ਵਰਕਿੰਗ ਡੇ ਹੈ, ਆਪ ਇੰਨੀ ਗਿਣਤੀ ਵਿੱਚ ਆਏ, ਤੁਹਾਡਾ ਸਭ ਦਾ ਧੰਨਵਾਦ। ਅਸੀਸ ਦਿਆ ਜੇ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ, ਭਾਈ ਸਾਹਿਬ ਜੀ ਹੋਣਾ ਦਾ, ਸਮੁੱਚੇ ਸਾਰੇ ਸਟਾਫ ਦਾ ਧੰਨਵਾਦ ਜੀ। ਗੁਰੂ ਗ੍ਰੰਥ ਸਾਹਿਬ ਸਾਡੇ ਸਭ ਤੇ ਮਿਹਰ ਕਰੇ, ਕਰੋ ਕਿਰਪਾ ਔਰ ਉਚਾਰਨ ਕਰੋ ਜੀ। ਵਾਹੇ ਗੁਰੂ,
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਸਾਰੀ ਕਿਰਪਾ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਵਿੱਚ ਬੋਲਦਿਆਂ ਬੇਅੰਤ ਬੇਅੰਤ ਪੁੱਲਾਂ ਹੋਈਆਂ ਨੇ ਸਤਿਗੁਰੂ ਕਿਰਪਾ ਕਰਿਓ ਪਰਦੇ ਢੱਕਦੇ ਨੇ ਅੱਗੋ ਵਾਸਤੇ ਸਮਤ ਬਖਸ਼ਣੀ ਸਮੂਹ ਸੰਗਤਾਂ ਦਾ ਧੰਨਵਾਦ ਸਾਡੇ ਵੀਰ ਭਾਈ ਗਿਆਨੀ ਸ਼ਮਸ਼ੇਰ ਸਿੰਘ ਜੀ ਆਏ ਨੇ ਦਰਸ਼ਨ ਹੋਏ ਇਹਨਾਂ ਦੇ ਮੱਥਾ ਟੇਕਦੇ ਇਹਨਾਂ ਦਾ ਵੀ ਬਹੁਤ ਧੰਨਵਾਦ ਜੀ ਬਹੁਤ ਪਿਆਰ ਕਰਦੇ ਸਨ ਜਦੋਂ ਇਸ ਸਥਾਨ ਤੇ ਆਉਣਾ ਭਾਈ ਬਲਵਿੰਦਰ ਸਿੰਘ ਜੀ ਪੱਟੀ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।